ਸ੍ਰੀ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਕਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੈ ਖਾਲਸੋ ਅੰਮ੍ਰਿਤਸਰ ਆਇਓ ਤਿੰਨ ਪੀ ਦਰਸ਼ਨ ਪੰਥੇ ਪਾਇਓ ਕੀਤੀ ਚੌਂਕੀ ਪ੍ਰੇਮਹਿ ਲਾਏ ਸੁਣੀ ਪੰਥ ਬਹੁ ਸ਼ਾਂਤ ਵਰਤਾਏ ਸੁਣੈ ਖਾਲਸੋ ਅੰਮ੍ਰਿਤਸਰ ਆਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਾਵਲ ਛਤਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਹਿਬ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਜੀ ਦੇ ਦਰਸ਼ਨ ਕਰ ਰਹੇ ਹੋ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹੈ ਆਪ ਸੰਗਤਾਂ ਨੇ ਗੁਰੂ ਜੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ ਗੁਰੂ ਜੀ ਦੀ ਹਜ਼ੂਰੀ ਵਿੱਚ ਸ਼ਬਦ ਚੌਂਕੀ ਸੋਦਰ ਰਹਿਰਾਜ ਸਾਹਿਬ ਉਪਰੰਤ ਅਰਦਾਸ ਹੋਈ ਹੈ ਗੁਰੂ ਜੀ ਨੇ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਗੁਰੂ ਜੀ ਦੀ ਕਿਰਪਾ ਸਦਕਾ ਜੋ ਆਪਾਂ ਲੜੀਵਾਰ ਰੂਪ ਵਿੱਚ ਸ੍ਰੀ ਗੁਰਪੰਥ ਪ੍ਰਕਾਸ਼ ਗੁਰੂ ਖਾਲਸੇ ਦੀ ਕਥਾ ਸਰਵਣ ਕਰ ਰਹੇ ਹਾਂ ਉਸ ਕਥਾ ਦਾ ਸਤਸੰਗ ਜਿਉਂ ਸਮਾਂ ਹੋਇਆ ਹੈ ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਕਿ ਪੰਥ ਦੀ ਬਹੁਤਾ ਜਿਹੜਾ ਵਾਧਾ ਹੋ ਗਿਆ 70,000 ਸਿੰਘ ਭਰਤੀ ਹੋ ਗਏ ਜਿਸ ਕਰਕੇ ਭਾਈ ਸਾਹਿਬ ਭਾਈ ਨਵਾਬ ਕਪੂਰ ਸਿੰਘ ਨੇ ਵਿਚਾਰ ਕੀਤੀ ਹੈ ਕਿ ਜਿੱਥੇ ਪੰਥ ਵੱਧ ਗਿਆ ਉੱਥੇ ਸੰਗਤਾਂ ਵੀ ਆਉਂਦੀਆਂ ਹੈ ਅਤੇ ਜਗੀਰ ਜਿਹੜੀ ਹੈ ਸਰਕਾਰ ਵੱਲੋਂ ਕੋਈ ਬਹੁਤੀ ਨਹੀਂ ਹੈ ਇਸ ਕਰਕੇ ਹੁਣ ਸਿੰਘਾਂ ਨੂੰ ਸ਼ਗਨ ਸਿਖਾਉਣ ਵੀ ਚਾਹੀਦਾ ਹੈ ਫਿਰ ਘੋੜਿਆਂ ਦਾ ਦਾਣਾ ਪੱਠਾ ਵੀ ਚਾਹੀਦਾ ਹੈ ਜਿਸ ਕਰਕੇ ਪੰਥ ਦਾ ਗੁਜ਼ਾਰਾ ਨਾ ਹੁੰਦਾ ਵੇਖਦੇ ਹੋਏ ਵਿਚਾਰ ਕੀਤੀ ਵੀ ਸਿੰਘ ਜਿਹੜੇ ਹੈ ਉਹ ਜਥਿਆਂ ਵਿੱਚ ਵੰਡੇ ਜਾਣ ਸਮੂਹ ਖਾਲਸੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਪੁਰਖ ਦੇ ਸਾਹਮਣੇ ਬੁਲਾ ਕਰਕੇ ਇਹ ਬਚਨ ਕਿਹਾ ਬੇਨਤੀ ਕੀਤੀ ਸਭ ਖਾਲਸੇ ਨੇ ਗੱਲ ਮੰਨ ਲਈ ਵੀ ਭਾਈ ਸਾਹਿਬ ਜੀ ਤੁਹਾਡਾ ਬਚਨ ਬਿਲਕੁਲ ਠੀਕ ਹੈ ਚਲੋ ਜੋ ਜੋ ਸਿੰਘ ਜੋ ਜੋ ਜਥੇ ਬਣਾਉਣੇ ਹੈ ਉਹਨਾਂ ਦੀ ਅਗਵਾਈ ਦੇ ਹੇਠ ਸਾਨੂੰ ਕਰ ਦਿਓ ਫਿਰ ਭਾਈ ਸਾਹਿਬ ਜੀ ਨੇ ਪੰਜ ਨਿਸ਼ਾਨ ਸਾਹਿਬ ਜਿਹੜੇ ਉਹ ਲਿਆ ਕੇ ਸਿੱਖ ਨੂੰ ਕਹਿ ਗਏ ਅਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਢਵਾਏ ਹੈ ਪੰਜ ਜਥੇ ਬਣਾਏ ਹੈ ਪੰਜ ਨਗਾਰੇ ਬਖਸ਼ੇ ਹੈ ਇੱਕ ਇੱਕ ਨਗਾਰਾ ਇੱਕ ਇੱਕ ਨਿਸ਼ਾਨ ਸਾਹਿਬ ਪੰਜ ਜਥੇ ਬਣਾਏ ਹੈ ਕਿਉਂਕਿ ਗੁਰੂ ਜੀ ਦਾ ਵਚਨ ਹੈ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਗ ਹੈ ਦਰਗਹਿ ਮਾਨ ਪੰਚੇ ਸੁਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਇੱਕ ਧਿਆਨ ਪੰਜਾਂ ਨੂੰ ਮਹਾਰਾਜ ਨੇ ਵਡਿਆਈ ਦਿੱਤੀ ਹੈ ਮੁੱਢ ਤੋਂ ਹੀ ਇਸ ਕਰਕੇ ਪੰਜਾਂ ਦੀ ਮਹਾਨਤਾ ਜਾਣਦੇ ਹੋਏ ਭਾਈ ਸਾਹਿਬ ਜੀ ਨੇ ਪੰਜ ਜਥੇ ਬਣਾ ਦਿੱਤੇ ਪਹਿਲਾ ਜਥਾ ਸ਼ਹੀਦਾਂ ਦਾ ਜੋ ਬਾਬੇ ਦੀਪ ਸਿੰਘ ਜੀ ਨੂੰ ਬਾਬਾ ਕਰਮ ਸਿੰਘ ਜੀ ਸ਼ਹੀਦ ਇਹਨਾਂ ਸਾਰ ਦੋਵਾਂ ਨੂੰ ਜਿਹੜਾ ਮੁਖੀ ਬਣਾਇਆ ਦੂਜਾ ਜਥਾ ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਦੇ ਸਰੀਆਂ ਦਾ, ਤੀਜਾ ਜਥਾ ਜੋ ਸਤਿਗੁਰੂ ਜੀ ਦੇ ਅੰਸ਼ ਬੰਸ਼ ਵਿੱਚੋਂ ਭੱਲਿਆਂ ਦੀ ਅਤੇ ਤ੍ਰਿਣਾ ਦੀ ਕੁੱਲ ਵਿੱਚੋਂ ਬਾਬਾ ਵਿਨੋਦ ਸਿੰਘ ਜੀ ਤ੍ਰਿਣਾ ਦੀ ਕੁੱਲ ਵਿੱਚੋਂ, ਇਸੇ ਤਰ੍ਹਾਂ ਭੱਲਿਆਂ ਦੀ ਕੁੱਲ ਵਿੱਚੋਂ ਭਾਈ ਕਾਹਨ ਸਿੰਘ ਜੀ, ਤੀਜਾ ਨਿਸ਼ਾਨ ਸਾਹਿਬ ਇਹਨਾਂ ਨੂੰ ਦਿੱਤਾ, ਚੌਥਾ ਜਿਹੜਾ ਨਿਸ਼ਾਨ ਸਾਹਿਬ ਉਹ ਭਾਈ ਦਸੌਂਦਾ ਸਿੰਘ ਜਿਹੜਾ ਸੀ ਮਹਾਂਬਲੀ ਸੂਰਮਾ ਉਹਨਾਂ ਦੇ ਹਿੱਸੇ ਆ ਚੌਥਾ ਨਿਸ਼ਾਨ ਸਾਹਿਬ। ਪੰਜਵਾਂ ਜਿਹੜਾ ਜਥਾ ਬਣਾਇਆ ਜਿਹੜਾ ਭਾਈ ਦਸੌਂਦਾ ਸਿੰਘ ਜੀ ਦਾ ਜਥਾ ਸੀ ਉਹ ਡੱਲੇ ਵਾਲੀਆਂ ਦਾ ਜਥਾ ਵੱਜਦਾ ਸੀ। ਪੰਜਵਾਂ ਜਿਹੜਾ ਜਥਾ ਉਹ ਰੰਗਰੇਟਿਆਂ ਦਾ ਬਣਾਇਆ ਜਿਨ੍ਹਾਂ ਨੂੰ ਰਵਦਾਸੀ ਵੀ ਕਹਿੰਦੇ ਹੈ। ਰੰਗਰੇਟੇ ਗੁਰੂ ਕੇ ਬੇਟੇ ਭਾਈ ਵੀਰ ਸਿੰਘ ਹੋਣਾ ਨੂੰ ਮੂਰਤੀ ਬਣਾਇਆ, ਇਸ ਤਰ੍ਹਾਂ ਪੰਜ ਜਥੇ ਬਣਾ ਦਿੱਤੇ। ਫਿਰ ਜਦੋਂ ਆਪੋ ਆਪਣਾ ਸਾਰਿਆਂ ਨੂੰ ਇੱਕ ਜਿਹੜਾ ਹੈ ਲੋਹ ਲੰਗਰ ਲੋਹਾਂ ਦੇ ਦਿੱਤੀਆਂ, ਰਸਤ ਪਾਣੀ ਦੇ ਦਿੱਤਾ ਅਤੇ ਜਥੇਦਾਰਾਂ ਦੀ ਨਿਗਰਾਨੀ ਹੇਠ ਜਥੇ ਕਰ ਦਿੱਤੇ, ਜਥੇ ਬੰਨ੍ਹ ਦਿੱਤੇ, ਵੱਖੋ ਵੱਖਰੇ ਨਿਸ਼ਾਨ ਸਾਹਿਬ ਦੇ ਦਿੱਤੇ। ਜਿਹੜੇ ਪੰਜ ਜਥੇ ਬਣੇ ਉਹਨਾਂ ਦਾ ਨਾਮ ਤਰਨਾ ਦਲ ਰੱਖ ਦਿੱਤਾ। ਜਿਹੜੇ ਵਿੱਚ ਬਿਰਧ ਬਿਰਧ ਬਜ਼ੁਰਗ ਬਜ਼ੁਰਗ ਸਿੰਘ ਸਨ, ਭਾਈ ਹਰਦੇਵ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਇਸੇ ਤਰ੍ਹਾਂ ਭਾਈ ਬੁੱਢਾ ਸਿੰਘ ਜੀ ਦੇਸੀ, ਭਾਈ ਭਾਗ ਸਿੰਘ, ਇੱਧਰੋਂ ਜਥੇਦਾਰਾਂ ਵਿੱਚ ਭਾਈ ਨਵਾਬ ਕਪੂਰ ਸਿੰਘ, ਕਿਉਂਕਿ ਇਹਦੇ ਜਥੇਦਾਰ ਸਨ ਬੁੱਢਾ ਦਲ ਦੇ ਤੀਸਰੇ, ਇਸ ਕਰਕੇ ਤੀਸਰੇ ਇੱਧਰ ਬੁੱਢਾ ਦਲ ਹੋ ਗਿਆ, ਉੱਧਰ ਤਰਨਾ ਦਲ ਹੋ ਗਿਆ। 40 ਸਾਲ ਦੀ ਜਿਹੜੀ ਉਮਰ ਘੱਟ ਵਾਲੇ ਉਹ ਤਰਨਾ ਦਲ ਵਿੱਚ, ਜਿਹੜੇ ਉਹ ਤੋਂ ਵੱਡੀ ਉਮਰ ਵਾਲੇ ਉਹ ਬੁੱਢੇ ਦਲ ਵਿੱਚ ਹੋ ਗਏ। ਫਿਰ ਪੰਜੇ ਜਥੇ ਜਿਹੜੇ ਸੀ ਉਹ ਜਦੋਂ ਬਣ ਗਏ, ਇੱਕ ਦਿਨ ਭਾਈ ਸਾਹਿਬ ਜੀ ਦੇ ਮਨ 'ਚ ਵਿਚਾਰ ਆਏ ਵੀ ਸਾਨੂੰ ਵੀ ਕੁਝ ਨਾ ਕੁਝ ਪੰਥ ਵਾਸਤੇ ਕਰਨਾ ਚਾਹੀਦਾ ਹੈ। ਉਹ ਛੇੜ ਜੀ ਛੇੜਨ ਵਾਸਤੇ ਲਾਹੌਰ ਜਾ ਕੇ ਚਬੂਤਰੇ 'ਤੇ ਬੈਠ ਗਏ। ਕੋਤਵਾਲ ਜਿੱਥੇ ਬੈਠਦਾ ਸੀ ਉੱਥੇ ਦੋ ਪੈਰ ਜਿਹੜਾ ਹੁਕਮ ਚਲਾਇਆ, ਇੱਧਰੋਂ ਜਿਹੜਾ ਨਵਾਬ ਨੂੰ ਦੱਸ ਦਿੱਤਾ, ਉਹਨੇ ਖਿਜਰ ਖਾਨ ਨੂੰ ਭੇਜਿਆ, ਭਾਈ ਸਾਹਿਬ ਜੀ ਹੁਣੀ ਖੇਡ ਜੀ ਖੇਡ ਕੇ ਅਤੇ ਪਿਛਾਂ ਮੁੜ ਆਏ। ਇਸੇ ਤਰ੍ਹਾਂ ਕਿ ਕਥਾ ਆਰੰਭ ਹੋਈ ਭਾਈ ਜੱਸਾ ਸਿੰਘ ਜੀ ਆਲੂਵਾਲੀਆ, ਜਿਹੜੇ ਬੁੱਢਾ ਦਾਲ ਪੰਥ ਦੇ ਚੌਥੇ ਮੁਖੀ ਹੋਏ ਆ, ਉਹਨਾਂ ਦੀ ਕਥਾ ਚੱਲ ਰਹੀ ਸੀ। ਇਹਨਾਂ ਦੇ ਪਿਤਾ ਜੀ ਜਿਹੜੇ ਉਹ ਚੜ੍ਹਾਈ ਕਰ ਗਏ, 5 ਸਾਲ ਦੀ ਇਹਨਾਂ ਦੀ ਉਮਰ ਸੀ ਉਦੋਂ, ਜਦੋਂ ਚੜ੍ਹਾਈ ਕਰ ਗਏ ਇਹਨਾਂ ਦੇ ਮਾਤਾ ਜੀ ਬੜੇ ਉਹ ਗੁਰੂ ਦੀ ਕਿਰਪਾ ਚੰਗੇ ਗੁਰਸਿੱਖ ਸਨ, ਗੁਰਸਿੱਖੀ ਜੀਵਨ ਬਤੀਤ ਕਰਦੇ ਸੀ, ਬਾਣੀ ਬੜੀ ਕੰਠ ਸੀ ਅਤੇ ਆਪ ਕੀਰਤਨ ਵੀ ਸਿੱਖਿਆ ਹੋਇਆ ਸੀ ਅਤੇ ਪੁੱਤਰ ਨੂੰ ਨਾਲ ਲਾਉਂਦੇ। ਜਿੱਥੇ ਖਾਲਸੇ ਪੰਥ ਦਾ ਜੋੜ ਮੇਲਾ ਹੁੰਦਾ ਉੱਥੇ ਜਾ ਕੇ ਕੀਰਤਨ ਕਰਦੇ, ਕਦੀ ਕਿਸੇ ਨੂੰ ਨਾ ਕਰਦੇ, ਬੜਾ ਪ੍ਰੇਮ ਭਾਵਨਾ ਦੇ ਨਾਲ ਕੀਰਤਨ ਕਰਦੇ। ਇਸ ਤਰ੍ਹਾਂ ਉਹਨਾਂ ਦੀ ਬੜੀ ਵਡਿਆਈ, ਬੜਾ ਪ੍ਰੇਮ ਸੀ ਗੁਰੂ ਨਾਲ, ਨਿਤਨੇਮ ਵੀ ਬਹੁਤ ਸਨ। ਗੁਰੂ ਜੀ ਦੀ ਕਿਰਪਾ ਸਦਕਾ ਇੱਕ ਦਿਨ ਇਹਨਾਂ ਸੁਣਿਆ ਵੀ ਖਾਲਸਾ ਪੰਥ ਅੰਮ੍ਰਿਤਸਰ ਸਾਹਿਬ ਹੀ ਵੱਸ ਰਿਹਾ ਹੈ। ਉਸ ਵਕਤ ਇਹ ਮਾਂ ਬੋਧੀ ਦੋਵੇਂ ਆਏ ਇੱਥੇ। ਉਹ ਜਿਵੇਂ ਕਥਾ ਜਾ ਰਹੀ ਆਪਾਂ ਸਰਵਣ ਕਰੀਏ, ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਉ ਸੀ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੁਣ ਖਾਲਸੋ ਅੰਮ੍ਰਿਤਸਰ ਆਇਓ।
ਭਾਈ ਜੱਸਾ ਸਿੰਘ ਜੀ ਅਤੇ ਇਹਨਾਂ ਦੇ ਮਾਤਾ ਜੀ ਗੁਰੂ ਜੀ ਨਾਲ ਬੜਾ ਪ੍ਰੇਮ ਰੱਖਣ ਵਾਲੇ, ਕਦੇ ਵੀ ਸੇਵਾ ਦਾ ਸਮਾਂ ਕਦੇ ਖੁੰਝਾ ਨਹੀਂ ਸੀ ਦਿੰਦੇ। ਜੋ ਗੁਰੂ ਕੀ ਕਾਰ ਹੈ ਕਥਾ ਕੀਰਤਨ ਸਰਵਣ ਕਰਨਾ, ਗੁਰੂ ਦੇ ਦਰ 'ਤੇ ਸੇਵਾ ਕਰਨੀ, ਇਹ ਗੁਰੂ ਕੀ ਕਾਰ ਹੈ, ਗੁਰੂ ਦੀ ਸੇਵਾ ਹੈ। ਸਭ ਤੋਂ ਵੱਡੀ ਜਿਹੜੀ ਕਹਿੰਦੇ ਨਾ ਵੀ ਕਿਰਤ ਕਰਨੀ ਚਾਹੀਦੀ ਹੈ, ਉਹ ਕਿਰਤ ਵੱਡੀ ਇਹੋ ਹੀ ਹੈ, ਪਹਿਲ ਕਿਰਤ ਇਹੋ ਹੀ ਹੈ, ਧਰਮ ਦੀ ਕਿਰਤ ਕਰਨੀ। ਬਾਕੀ ਕਿਰਤਾਂ ਸਾਡੀਆਂ ਆਪਣੀਆਂ ਹੈ, ਉਹ ਕੋਈ ਗੁਰੂ ਨਾਲ ਮਾਇਨੇ ਨਹੀਂ ਰੱਖਦੀਆਂ ਹੈ। ਧਰਮ ਦੀ ਜਿਹੜੀ ਕਿਰਤ ਹੈ ਉਹਦੇ ਗੁਰੂ ਦੀ ਸੇਵਾ ਇਹ ਧਰਮ ਦੀ ਕਿਰਤ ਹੈ। ਇਸ ਪ੍ਰਕਾਰ ਇੱਕ ਦਿਨ ਇਹਨਾਂ ਨੂੰ ਸੁਣਿਆ ਹੈ ਮਾਂ ਬੁੱਧ ਨੇ ਵੀ ਕਹਿੰਦੇ ਵੀ ਖਾਲਸਾ ਜਿਹੜਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੱਸ ਰਿਹਾ ਹੈ, ਇੱਥੇ ਟਿਕਾਣਾ ਕੀਤਾ ਹੈ। ਇਹ ਸੁਣ ਕੇ ਖਾਲਸੇ ਬਾਰੇ ਤੇ ਇਹਨਾਂ ਚਾਲਾ ਪਾ ਦਿੱਤਾ ਅੰਮ੍ਰਿਤਸਰ ਨੂੰ,
ਤਿੰਨ ਵੀ ਦਰਸ਼ਨ ਪੰਥੇ ਪਾਇਓ।
ਉਹਨਾਂ ਨੇ ਆ ਕਰਕੇ ਖਾਲਸੇ ਪੰਥ ਦਾ ਜੋ ਅਣਮੁੱਲਾ ਦਰਸ਼ਨ ਗੁਰੂ ਕੇ ਖਾਲਸੇ ਦਾ, ਗੁਰੂ ਕੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦਾ, ਅਕਾਲ ਤਖ਼ਤ ਸਾਹਿਬ ਦਾ, ਸਾਰੇ ਦਰਸ਼ਨਾਂ ਦੀ ਪ੍ਰਾਪਤੀ ਕੀਤੀ ਹੈ।
ਕੀਤੀ ਚੌਂਕੀ ਪ੍ਰਹਿਮੇ ਲਾਏ,
ਇੱਥੇ ਆ ਕੇ ਕਿਹਾ ਵੀ ਅਸੀਂ ਕੀਰਤਨ ਕਰ ਲੈਂਦੇ ਹਾਂ, ਜਿਸ ਕਰਕੇ ਸ਼ਬਦ ਚੌਂਕੀ ਦਾ ਕੀਰਤਨ ਕੀਤਾ ਹੈ। ਅੰਮ੍ਰਿਤ ਵੇਲੇ 'ਚ ਕੀਰਤਨ ਕੀਤਾ ਜਾਂ ਸ਼ਾਮ ਨੂੰ ਸਮਝ ਲਓ, ਕਿਉਂਕਿ ਇੱਥੇ ਕਵੀ ਜੀ ਨੇ ਕੋਈ ਸਮਾਂ ਨਹੀਂ ਲਿਖਿਆ, ਜਾਂ ਸੋਧਾ ਰਹਿਰਾਜ ਸਾਹਿਬ ਦਾ ਕੀਰਤਨ ਸ਼ਬਦ ਚੌਂਕੀ ਜਾਂ ਸ੍ਰੀ ਆਸਾ ਜੀ ਦੀ ਵਾਰ ਦਾ ਜਦੋਂ ਕੀਰਤਨ ਕੀਤਾ ਹੈ ਤੇ ਪੰਥ ਬੜਾ ਨਿਹਾਲ ਹੋਇਆ ਹੈ ਸੁਣ ਕੇ।
ਸੁਣੀ ਪੰਥ ਬਹੁ ਸ਼ਾਂਤ ਵਰਤਾਏ,
ਬੜੇ ਪ੍ਰੇਮ ਨੂੰ ਲਾ ਕੇ ਬੜੀ ਸ਼ਰਧਾ ਭਾਵਨਾ ਨਾਲ ਕੀਰਤਨ ਕੀਤਾ ਸ਼ਬਦ ਚੌਂਕੀ ਦਾ। ਖਾਲਸੇ ਪੰਥ ਨੇ ਜਿਹੜਾ ਹੈ ਸੁਣਿਆ ਹੈ, ਖਾਲਸੇ ਪੰਥ ਨੇ ਜਦੋਂ ਮਨ ਇਕਾਗਰ ਕਰਕੇ ਉਹ ਕੀਰਤਨ ਸੁਣਿਆ ਮਾਂ ਪੁੱਤਾਂ ਦਾ, ਸਾਰੇ ਖਾਸ ਦੇ ਚਿੱਤ ਵਿੱਚ ਸ਼ਾਂਤੀ ਵਰਤ ਗਈ ਹੈ, ਬੜਾ ਪ੍ਰੇਮ ਬਣਿਆ ਹੈ ਉੱਥੇ ਦੀਵਾਨ ਵਿੱਚ।
ਅਤ ਪ੍ਰਸੰਨ ਪੰਥ ਤਿਸ ਪੜ ਪਇਓ,
ਇਸ ਪ੍ਰਕਾਰ ਪੰਥ ਦੀ ਮਿਹਰ ਹੋ ਗਈ ਖਾਲਸੇ ਪੰਥ ਦੀ, ਇਹ ਮਾਂ ਪੁੱਤਰ ਉੱਪਰ ਹੀ ਬੜਾ ਜਿਹੜਾ ਖਾਲਸਾ ਪੰਥ ਪ੍ਰਸੰਨ ਹੋਇਆ ਖੁਸ਼ ਹੋਇਆ।
ਭਲੇ ਵਕਤ ਕਿਤ ਬਹੁਤ ਹੋਏ ਹੋ,
ਕਵੀ ਜੀ ਕਹਿੰਦੇ ਆ ਵੀ ਕੋਈ ਚੰਗੇ ਵਕਤ ਹੀ ਸੀ ਵੀ ਜਦੋਂ ਇਹ ਘਰੋਂ ਨਿਕਲੇ ਮਾਂ ਪੁੱਤ, ਜਿਸ ਕਰਕੇ ਨਾ ਕੀਰਤਨ ਕਰਨਾ ਸੀ ਤੇ ਖਾਲਸੇ ਦੀ ਮਿਹਰ ਹੋਣੀ ਸੀ ਇਹਨਾਂ ਉੱਪਰ।
ਕਪੂਰ ਸਿੰਘ ਲਿਓ ਬਾਲ ਬੁਲਾਏ,
ਭਾਈ ਸਾਹਿਬ ਭਾਈ ਕਪੂਰ ਸਿੰਘ ਨਵਾਬ ਜੀ ਨੇ, ਇਹ ਭਾਈ ਜੱਸਾ ਸਿੰਘ ਜੀ ਜੋ ਦੋ ਤਾਰਾ ਸਾਜ ਵਜਾਉਂਦੇ ਸੀ ਮਾਤਾ ਜੀ ਨਾਲ ਕੀਰਤਨ ਕਰਦੇ ਸਮੇਂ, ਇਹ ਕੀਰਤਨ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਆਪਣੇ ਕੋਲ ਸੱਦ ਲਿਆ ਭਾਈ ਜੱਸਾ ਸਿੰਘ ਜੀ ਨੂੰ।
ਕੀਓ ਸਿੰਘ ਨਿਜ ਅੰਮ੍ਰਿਤ ਛਕਾਏ,
ਇਸ ਨੂੰ ਅੰਮ੍ਰਿਤ ਛਕਾ ਕਰਕੇ ਤੇ ਖਾਲਸੇ ਪੰਥ ਵਿੱਚ ਆਪਣਾ ਸਾਥੀ ਕਰ ਲਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੰਡੇ ਦੀ ਬੋਲ ਛਕਾ ਕੇ ਸਿੰਘ ਸਜਾ ਦਿੱਤਾ ਹੈ ਇਸ ਨੂੰ।
ਦੋਹਰਾ ਮਾਤਾ ਪੀਉਸ ਹੋਏ ਖੁਸ਼ੀ,
ਉਸ ਵਕਤ ਵੀ ਸਾਡੇ ਪੁੱਤਰ ਨੂੰ ਇਹ ਖਾਲਸੇ ਨੇ ਅੰਮ੍ਰਿਤ ਛਕਾ ਦਿੱਤਾ ਹੈ, ਬੜੀ ਚੜ੍ਹਦੀ ਕਲਾ ਹੋ ਗਈ ਹੈ। ਮਾਤਾ ਜੀ ਬੜੇ ਖੁਸ਼ ਹੋਏ ਵੇਖ ਕੇ,
ਦੀਨੀ ਬਾਹੇ ਫੜਾਏ,
ਉਹਨਾਂ ਨੇ ਆਵੇ ਜਿਹੜੀ ਇਸ ਭਾਈ ਜੱਸਾ ਸਿੰਘ ਆਪਣੇ ਪੁੱਤਰ ਦੀ ਬਾਂਹ ਸੀ ਉਹ ਖਾਲਸੇ ਦੇ ਹੱਥ ਵਿੱਚ ਦੇ ਦਿੱਤੀ। ਭਾਈ ਨਵਾਬ ਕਪੂਰ ਸਿੰਘ ਜੀ ਨੂੰ ਦੇ ਕੇ ਕਿਹਾ ਵੀ ਭਾਈ ਸਾਹਿਬ ਜੀ ਇਹ ਤੇ ਗੁਰੂ ਪੰਥ ਦਾ ਹੀ ਪੁੱਤਰ ਹੈ,
ਭਲੇ ਭਾਗ ਉਸਕੇ ਪਏ।
ਇਸ ਪ੍ਰਕਾਰ ਕਹਿੰਦੇ ਚੰਗੇ ਭਾਈ ਭਾਗ ਹੋਣਾ, ਫਿਰ ਕੋਈ ਗੁਰੂ ਦੇ ਹੱਥ ਵਿੱਚ ਗੁਰੂ ਕੇ ਸਿੰਘਾਂ ਦੇ ਹੱਥ ਵਿੱਚ ਕੋਈ ਕਿਸੇ ਨੂੰ ਦਿੰਦਾ ਹੈ, ਇਹਦੇ ਚੰਗੇ ਭਾਗ ਹੀ ਸਨ ਭਾਈ ਜੱਸਾ ਸਿੰਘ ਦੇ, ਜਿਹੜਾ ਖਾਲਸੇ ਪੰਥ ਵਿੱਚ ਬਾਂਹ ਫੜਾਈ ਇਹਨਾਂ ਦੀ ਮਾਤਾ ਜੀ ਨੇ ਇਹਨਾਂ ਦੀ।
ਰਹੇ ਉਹਨ ਬਾਬੇ ਪਾਹੇ,
ਜਿਸ ਕਰਕੇ ਉਹ ਗੁਰੂ ਦੀ ਕਿਰਪਾ ਨਾਲ ਪੰਥ ਦੇ ਵਿੱਚ ਫਿਰ ਇੱਕ ਦੇ ਪੰਥ 'ਚ ਰਹਿਣਾ ਆਮ ਸਿੰਘਾਂ ਵਾਂਗ, ਇੱਕ ਜਿਹੜਾ ਹੈ ਉਹ ਨਵਾਬ ਕੋਲ ਰਹਿਣਾ, ਇਹ ਬੜੀ ਵੱਡੀ ਗੱਲ ਹੈ ਵੀ ਜੋ ਭਾਈ ਸਾਹਿਬ ਭਾਈ ਨਵਾਬ ਕਪੂਰ ਸਿੰਘ ਸੀ ਇਹਨਾਂ ਦੀ ਹਜ਼ੂਰੀ ਵਿੱਚ ਰਹੇ। ਇਹਨਾਂ ਵਿੱਚ ਜਦੋਂ ਬਾਂਹ ਫੜੀ ਹੈ ਨਾ ਭਾਈ ਜੱਸਾ ਸਿੰਘ ਦੀ, ਕਿਹਾ ਵੀ ਇਹ ਸਾਡਾ ਹੀ ਪੁੱਤਰ ਹੈ, ਪੁੱਤਰਾਂ ਵਾਂਗ ਇਸ ਨੂੰ ਪਾਲਿਆ, ਸਿੱਖਿਆ ਦਿੱਤੀ, ਸ਼ਸਤਰ ਵਿੱਦਿਆ ਸਿਖਾਈ।
ਚੌ ਪਈ ਨਵਾਬ ਮਿਹਰ ਜੱਸਾ ਸਿੰਘ ਆਈ,
ਇਸ ਪ੍ਰਕਾਰ ਭਾਈ ਨਵਾਬ ਕਪੂਰ ਸਿੰਘ ਦੀ ਇਸ 'ਤੇ ਬੜੀ ਜਿਹੜੀ ਮਿਹਰ ਭਰੀ ਨਜ਼ਰ ਆਈ।
ਦਾਣੋ ਘੋੜਨ ਰਹੇ ਵਰਤਾਈ,
ਇੱਥੇ ਜਦੋਂ ਭਾਈ ਜੱਸਾ ਸਿੰਘ ਜੀ ਨੂੰ ਅੰਮ੍ਰਿਤ ਛਕਾ ਦਿੱਤਾ ਨਾ, ਕੁਝ ਸਮਾਂ ਰੱਖਿਆ, ਇੱਥੋਂ ਹੀ ਫਿਰ ਦਿੱਲੀ ਭੇਜਿਆ ਸੀ। ਉੱਥੇ ਸਤਿਗੁਰੂ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਸਨ ਦਿੱਲੀ ਵਿੱਚ, ਉੱਥੇ ਰਹਿ ਕੇ ਭਾਈ ਜੱਸਾ ਸਿੰਘ ਜੀ ਨੇ ਉਰਦੂ ਫਾਰਸੀ ਅਰਬੀ ਹੋਰ ਰਾਜਨੀਤੀ ਦੀ ਵਿੱਦਿਆ ਪੜ੍ਹੀ, ਜੋ ਉਸ ਵਕਤ ਇਹਦਾ ਬੜਾ ਜ਼ੋਰ ਸੀ ਕਿਉਂਕਿ ਤੁਰਕਾਂ ਦਾ ਸਮਾਂ ਸੀ, ਇਹ ਵੀ ਸਾਰੀ ਵਿੱਦਿਆ ਪੜ੍ਹੀ ਰਾਜਨੀਤੀ ਦੀ ਵੀ ਨਾਲੇ, ਅਤੇ ਮਾਤਾ ਜੀ ਨੇ ਇਹਨਾਂ ਨੂੰ ਗੁਰਮਤਿ ਵਿੱਦਿਆ ਵੀ ਸਿਖਾਈ, ਸੰਥਿਆ ਵੀ ਇਹਨਾਂ ਨੂੰ ਕਰਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ, ਇਹਨਾਂ ਨੂੰ ਬਾਣੀ ਪੜ੍ਹਾਈ, ਜੋ ਛੇਵੇਂ ਪਾਤਸ਼ਾਹ ਜੀ ਦੇ ਕਮਰ ਕੱਸੇ ਦੀ ਗੁਰਜ ਸੀ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸ ਸੀ, ਉਹਨਾਂ ਨੇ ਮਾਤਾ ਸਾਹਿਬ ਕੌਰ ਜੀ ਕੋਲ ਇਹ ਸ਼ਸਤਰ ਦਿੱਤੇ, ਉਹਨਾਂ ਨੇ ਲਿਆ ਕੇ ਦਿੱਲੀ ਰੱਖੇ, ਅਤੇ ਉਹ ਮਾਤਾ ਸੁੰਦਰ ਕੌਰ ਜੀ ਕੋਲ ਸਨ। ਉਹਨਾਂ ਸ਼ਸਤਰਾਂ ਵਿੱਚੋਂ ਜਿਹੜੀ ਛੇਵੇਂ ਪਾਤਸ਼ਾਹ ਦੀ ਗੁਰਜ ਉਹ ਭਾਈ ਜੱਸਾ ਸਿੰਘ ਜੀ ਨੂੰ ਮਾਤਾ ਜੀ ਨੇ ਜਿਹੜੇ ਬਖਸ਼ਿਸ਼ ਕੀਤੀ, ਫਿਰ ਜਿਹੜਾ ਫਿਰ ਪੰਥ ਦੇ ਸਪੁਰਦ ਕੀਤਾ। ਇਸ ਤਰ੍ਹਾਂ ਇਹਨਾਂ ਦੀ ਉਮਰ ਕੋਈ 15 ਸਾਲਾਂ ਦੀ ਮੰਨ ਲਓ ਹੋ ਗਈ, ਜਦੋਂ ਇੱਥੇ ਆਏ ਹੈ, ਇੱਥੇ ਆ ਕੇ ਅਤੇ ਭਾਈ ਨਵਾਬ ਕਪੂਰ ਸਿੰਘ ਜੀ ਨੇ ਇਹਨਾਂ ਨੂੰ ਜਦੋਂ ਆਏ ਹੈ ਇਹਨਾਂ 'ਤੇ ਮਿਹਰ ਦੀ ਨਜ਼ਰ ਨਾਲ ਵੇਖਿਆ, ਅਤੇ ਇਹਨਾਂ ਨੂੰ ਜੋ ਖਾਲਸੇ ਪੰਥ ਦੇ ਘੋੜੇ ਹੈ ਨਾ ਉਹਨਾਂ ਨੂੰ ਦਾਣਾ ਪਾਉਣ ਦੀ ਦਾਣਾ ਪੱਠਾ ਦੇਣ ਦੀ ਜਿਹੜੀ ਸੇਵਾ ਲਾ ਦਿੱਤੀ।
ਕਈ ਰੋਜ਼ ਉਹਨ ਕੰਮ ਚਲਾਇਆ।
ਇਸ ਪ੍ਰਕਾਰ ਉਸ ਵਕਤ ਘੋੜੇ ਕਿੰਨੇ ਸੀ ਖਾਲਸੇ ਦੇ? 12,000। 12,000 ਘੋੜੇ ਦੀ ਸੇਵਾ ਕਰਦੇ ਸੀ ਦਾਣਾ ਪਾਉਣ ਦੀ। ਕਈ ਰੋਜ਼ ਕਈ ਦਿਨ ਜਿਹੜਾ ਇਸ ਤਰ੍ਹਾਂ ਇਹਨਾਂ ਨੇ ਸੇਵਾ ਕੀਤੀ, ਕੰਮ ਚਲਾਇਆ।
ਅਕਸਰ ਬਾਲਕ ਲੋਕਾਂ ਨੂੰ ਰਵਾਇਆ।
ਤੇ ਹਾਇਆ ਛੋਟੇ ਸਨ, ਖਾਲਸੇ ਪੰਥ ਵਿੱਚ ਸਿੰਘ ਚੜ੍ਹਦੀ ਕਲਾ ਵਾਲੇ ਵੱਡੀ ਵੱਡੀ ਉਮਰ ਦੇ ਸਨ, ਇਹ ਛੋਟੇ ਸਨ, ਜਿਸ ਕਰਕੇ ਉਹ ਸਿੰਘਾਂ ਨੇ ਇਹਨੂੰ ਮਖੌਲ ਕਰਨਾ, ਇਹਨੂੰ ਰਵਾ ਦਿੱਤਾ, ਕਿਉਂਕਿ ਇਹ ਦਿੱਲੀ ਵਿੱਚ ਰਹਿਣੇ ਕਰਕੇ ਇਹਨਾਂ ਦੀ ਜਿਹੜੀ ਬੋਲੀ ਸੀ ਨਾ ਉਹ ਥੋੜ੍ਹੀ ਹਿੰਦੀ ਵਿੱਚ ਬਦਲ ਗਈ। ਇਹ ਕਾਰਨ ਹਮਕੋ ਤੁਮਕੋ ਅਤੇ ਸਿੰਘ ਜਿਹੜੇ ਛੇੜਿਆ ਕਰਨ ਉਹ ਹਮਕੀ ਤੁਮਕੀ ਕਹਿਣਗੇ, ਹਮਕੀ ਤੁਮਕੀ ਆ ਦਾਣਾ ਸਾਨੂੰ ਦੇ, ਇਸ ਤਰ੍ਹਾਂ ਇਹਨੂੰ ਛੇੜਿਆ ਕਰਨ, ਜਿਸ ਕਰਕੇ ਇਹ ਬਾਲਕ ਭਾਈ ਜੱਸਾ ਸਿੰਘ ਜੀ ਨੂੰ ਰਵਾ ਦਿੱਤਾ।
ਰੋਮਨ ਹੋਤੋ ਬਾਲਕਨ ਜੋਰ,
ਕਿਉਂਕਿ ਰਾਜਨੀਤੀ ਦਾ ਵਚਨ ਹੈ ਰਾਜ ਹੱਠ, ਤ੍ਰਿਯ ਹੱਠ ਅਤੇ ਬਾਲ ਹੱਠ, ਇਹ ਤਿੰਨੇ ਹੱਠ ਬਹੁਤ ਮਾੜੇ ਹੈ ਅਤੇ ਬੱਚੇ ਦਾ ਜਿਹੜਾ ਜ਼ੋਰ ਹੈ ਉਹ ਤਾਂ ਰੋਣ 'ਤੇ ਹੁੰਦਾ ਹੈ।
ਰੋਵਤ ਆਇਓ ਕਪੂਰ ਸਿੰਘ ਕੋਰ,
ਅਤੇ ਉਸ ਵਕਤ ਇਹ ਰੋਂਦੇ ਰੋਂਦੇ ਨਾ ਇਹ ਭਾਈ ਕਪੂਰ ਸਿੰਘ ਜੀ ਪਾਸ ਆ ਕੇ ਕਹਿੰਦੇ, ਹੇ ਗੁਰਦੇਵ
ਮੈਥੋਂ ਦਾਣਾ ਵਰਤੇ ਨਾਹੀਂ,
ਹਮ ਤੇ ਦਾਣਾ ਵੰਡਦ ਨਾਹੇ, ਮੈਥੋਂ ਦਾਣਾ ਵਰਤਦਾ ਨਹੀਂ ਹੈ। ਇਹ ਕਹਿਣ ਲੱਗੇ ਭਾਈ ਕਪੂਰ ਸਿੰਘ ਜੀ ਨੂੰ ਕਿ ਹੇ ਗੁਰਦੇਵ, ਕਿਉਂਕਿ ਪਿਤਾ ਸਮਾਜ ਸਮਝਦੇ ਸੀ, ਕਹਿੰਦੇ ਗੁਰਦੇਵ ਜੀ ਮੇਰੇ ਕੋਲ ਨਾ ਇਹ ਘੋੜਿਆਂ ਨੂੰ ਜਿਹੜਾ ਦਾਣਾ ਪਾਣੀ ਦੇਣ ਦਾ ਕੰਮ ਹੈ ਨਾ ਇਹ ਮੇਰੇ ਕੋਲ ਨਹੀਂ ਹੁੰਦਾ।
ਢੋਲ ਤਪੋ ਮੋਹੇ ਬਹੁਤ ਕਰਾਹੀ,
ਇਹ ਜਿਹੜੇ ਸਿੰਘ ਹੈ ਹੁਣ ਇੱਕ ਜਾਣਾ ਹੋਵੇ ਦੋ ਜਾਣਾ ਹੋਵੇ ਤਾਂ ਗੱਲ ਵੱਖਰੀ ਹੈ, ਕਿੰਨੇ ਜਿਹੜੇ ਘੋੜੇ ਹੈ ਅਤੇ ਮੈਂ ਦਾਣਾ ਪਾਉਣਾ ਵੰਡੇ ਵਾਲਾ, ਇਹ ਕੋਈ ਕਹਿੰਦਾ ਜੀ ਮੇਰੇ ਨੂੰ ਵੱਧ ਦੋ ਦਾਣਾ, ਕੋਈ ਕਹਿੰਦਾ ਮੇਰੇ ਨੂੰ ਵੱਧ ਦੇ ਦਾਣਾ, ਇਸ ਕਰਕੇ ਮੇਰੇ ਜਿਹੜਾ ਹੈ ਨਾ ਧੌਲ ਧੱਪਾ ਕਰਦੇ, ਮੇਰੇ ਗਲ ਪੈ ਜਾਂਦੇ ਹੈ, ਇਹ ਮੈਂ ਜੇ ਕਿਸੇ ਨੂੰ ਨਹੀਂ ਦਿੰਦਾ ਤੇ ਇਹ ਮੇਰੇ ਗਲ ਪੈ ਜਾਂਦੇ ਹਨ।
ਹੋਏ ਖੁਸ਼ੀ ਨਵਾਬ ਸੱਦ ਲਿਓ ਪਾਸ,
ਇਧਰੋਂ ਭਾਈ ਨਵਾਬ ਕਪੂਰ ਸਿੰਘ ਜੀ ਨੇ ਰੋਂਦੇ ਹੋਏ ਵੇਖ ਕੇ, ਪ੍ਰੇਮ ਬੜਾ ਕਰਦੇ ਸੀ, ਬੜੀ ਖੁਸ਼ੀ ਜੀ ਇਹਨਾਂ ਨੂੰ ਹੋਈ ਇਹਨਾਂ ਵੇਖ ਅੱਲ ਵੇਖ ਕੇ, ਉਸ ਵਕਤ ਭਾਈ ਨਵਾਬ ਕਪੂਰ ਸਿੰਘ ਜੀ ਨੇ ਇਹ ਬਾਲਕ ਭਾਈ ਜੱਸਾ ਸਿੰਘ ਜੀ ਨੂੰ ਬੁਲਾਇਆ ਕੋਲ,
ਧਰਿਓ ਹੱਥ ਉਸ ਸਿਰ ਪਰ ਪਾਸ,
ਤੇ ਸੀਸ ਉੱਪਰ ਹੱਥ ਰੱਖ ਕੇ ਤੇ ਇਸ ਤਰ੍ਹਾਂ ਕਿਹਾ,
ਕਹੀ ਬਾਤ ਮੁਖ ਦਿਓ ਪਿਆਰ,
ਇਸ ਸੀਸ ਉੱਪਰ ਰੱਖ ਕੇ ਨਾ ਹੱਥ ਖਾਸ ਤੌਰ ਦੇ ਤੇ ਸਿਰ ਦੇ ਉੱਤਰ ਉੱਪਰ ਹੱਥ ਰੱਖਿਆ, ਪ੍ਰੇਮ ਦਿੱਤਾ, ਪਿਆਰ ਕੀਤਾ ਤੇ ਮੁੱਖੋਂ ਇਸ ਤਰ੍ਹਾਂ ਦੇ ਬਚਨ ਕਹੇ,
ਤੁਧ ਦਾਣੋ ਦੇਣੈ ਤਦ ਤੁਧ ਦਾਣੋ ਦੇਣੈ ਬਗ ਹਜ਼ਾਰ।
ਕਿਆ ਇਹ ਪੁੱਤਰ ਜੱਸਾ ਸਿੰਘ, ਆ ਤੂੰ ਸਿੰਘਾਂ ਦਾ ਗੁੱਸਾ ਕਿਉਂ ਕਰਦਾ ਹੈ? ਆ ਵੇਖ ਲਿਆ ਆ ਸਿੰਘਾਂ ਦੀ ਹਜ਼ੂਰੀ ਵਿੱਚ ਰਹਿ ਕੇ ਅਸੀਂ ਸੁੱਟਦੇ ਸੀ ਲਿੱਦ ਅਤੇ ਇਹਨਾਂ ਨੇ ਸਾਨੂੰ ਬਣਾ ਦਿੱਤਾ ਨਵਾਬ, ਅਤੇ ਪੁੱਤਰ ਤੂੰ ਤੇ ਉਹਨਾਂ ਘੋੜਿਆਂ ਨੂੰ ਜਿਹੜਾ ਹਜ਼ਾਰਾਂ ਘੋੜਿਆਂ ਨੂੰ ਦਾਣਾ ਦਿੰਦਾ ਹੈ।
ਹਮ ਤੋ ਕੀਨੋ ਪੰਥ ਨਵਾਬੇ,
ਅਸੀਂ ਲਿੱਦ ਸੁੱਟਦੇ ਸੀ ਤੇ ਸਾਨੂੰ ਇਹ ਪੰਥ ਨੇ ਮਿਹਰ ਦੀ ਨਿਗਾਹ ਕਰਕੇ ਨਵਾਬ ਬਣਾ ਦਿੱਤਾ।
ਤੇਰੇ ਕਰਯੁਗ ਪਤਸ਼ਾਹੀ ਤਾਬੇ,
ਇਹ ਤੈਨੂੰ ਵੇਖਣਾ ਜੇ ਇਹਨਾਂ ਦੀ ਸੇਵਾ ਕਰੇਗਾ ਨਾ ਇਹਨਾਂ ਦੀ ਹਜ਼ੂਰੀ ਵਿੱਚ ਰਹਿ ਕੇ ਤੇ ਇਹ ਤੈਨੂੰ ਪਾਤਸ਼ਾਹੀ ਦੀ ਤਾਬਿਆ ਦੇ ਦੇਣਗੇ, ਤੂੰ ਪਾਤਸ਼ਾਹ ਖਵਾਵੇਂਗਾ।
ਉਸੀ ਵਕਤ ਤੇ ਪਇਓ ਨਿਹਾਲ,
ਉਹ ਸਾਰਾ ਖਾਲਸਾ ਪੰਥ ਭਾਈ ਨਵਾਬ ਕਪੂਰ ਸਿੰਘ ਜੀ ਨੂੰ ਬੜਾ ਮੰਨਦਾ ਸੀ, ਕਿਉਂਕਿ ਸਤਿਗੁਰੂ ਜੀ ਦੀ ਗੋਦ ਵਿੱਚ ਹੀ ਇਹਨਾਂ ਬਚਨ ਖਵਾਏ ਸੀ ਵੀ ਇਹ ਸਾਡਾ ਨਵਾਬ ਹੈ, ਗੁਰੂ ਜੀ ਨੇ ਬਚਨ ਕੀਤਾ ਸੀ। ਤੇ ਇਹਨਾਂ ਦੀ ਰਸਨਾ ਉੱਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਸਾ ਸੀ ਤੇ ਪੰਥ ਨੂੰ ਪਤਾ ਸੀ ਵੀ ਜਿਹੜਾ ਇਹ ਬਚਨ ਕਰਦੇ ਉਹ ਪੂਰਾ ਹੁੰਦਾ ਹੀ ਹੁੰਦਾ ਹੈ, ਜਿਸ ਕਰਕੇ ਸਾਰੇ ਸਿੱਖਾਂ ਨੇ ਵੇਖ ਕੇ ਜਦੋਂ ਇਸ ਤਰ੍ਹਾਂ ਬਚਨ ਕਹੇ ਵੀ ਤੈਨੂੰ ਪਾਤਸ਼ਾਹ ਕਰ ਦੇਗਾ ਖਾਲਸਾ, ਸਿੱਖ ਵੀ ਨਿਹਾਲ ਹੋ ਗਏ ਹੈ। ਉਸੇ ਦਿਨ ਤੋਂ ਭਾਈ ਜੱਸਾ ਸਿੰਘ ਵੀ ਨਿਹਾਲ ਹੀ ਹੋ ਗਿਆ ਹੈ।
ਸ਼ਾਹੇ ਕਹਾਇਓ ਜੱਸਾ ਸਿੰਘ ਕਲਾਲ,
ਇਸ ਕਰਕੇ ਜਿਵੇਂ ਗੁਰੂ ਜੀ ਦੇ ਬਚਨ ਹੈ ਨਾਨਕ ਨਦਰੀ ਨਦਰ ਨਿਹਾਲ, ਉਹ ਜਿਹੜੇ ਨਦਰੀ ਪਰਮੇਸ਼ੁਰ ਨੂੰ ਮੰਨਦੇ ਆ ਨਾ ਉਹ ਵੀ ਨਦਰੀ ਰੂਪ ਹੋ ਜਾਂਦੇ ਹੈ, ਉਹ ਆਪਣੀ ਮਿਹਰ ਦੀ ਨਜ਼ਰ ਨਾਲ ਹੀ ਨਿਹਾਲ ਕਰ ਦਿੰਦੇ ਆ, ਅਤੇ ਜਿਨ੍ਹਾਂ 'ਚ ਉਹ ਸਿੱਖਾਂ ਦੀ ਕਰੋਪੀ ਹੋ ਜਾਵੇ ਉਹਨਾਂ ਦਾ ਰਹਿੰਦਾ ਵੀ ਫਿਰ ਕੱਖ ਨਹੀਂ ਹੈ। ਗੁਰੂ ਕੇ ਸਿੱਖ ਜਿਹੜੇ ਹੁੰਦੇ ਆ ਉਹਨਾਂ 'ਚ ਰੱਬ ਵੱਸਦਾ, ਇਸ ਕਰਕੇ ਸਿੱਖ ਦੀ ਸੇਵਾ ਕਰਨ ਦੀ ਬੜੀ ਮਹਾਨਤਾ ਹੈ। ਗੁਰੂ ਕੇ ਸਿੱਖਾਂ ਦਾ ਜਿਹੜਾ ਸਤਿਕਾਰ ਕਰਦੇ ਉਹਨਾਂ ਦਾ ਭਲਾ ਹੁੰਦਾ, ਜਿਹੜੀ ਵੈਰ ਕਰਦੇ ਉਹਨਾਂ ਨੂੰ ਨਿੰਦਕਾਂ ਨੂੰ ਮਾਰ ਪੈਂਦੀ ਹੈ। ਇਸ ਕਰਕੇ ਕਹਿੰਦੇ ਭਾਈ ਸਾਹਿਬ ਜੀ ਨੇ ਸ਼ਾਹੇ ਕਹਾਇਓ ਜੱਸਾ ਸਿੰਘ ਲਾਲ, ਆਂਦੇ ਜੋ ਭਾਈ ਜੱਸਾ ਸਿੰਘ ਕਲਾਲ ਗੋਤ ਦਾ ਜੋ ਸ਼ਰਾਬ ਕੱਢਦੇ ਹੁੰਦੇ ਸੀ, ਇਹ ਕਲਾਲ ਗੋਤ ਜੀ ਸ਼ਰਾਬ ਕੱਢਦੀ ਹੁੰਦੀ ਸੀ, ਉਹਨਾਂ ਵਿੱਚੋਂ ਸਿੰਘ ਸੱਜੇ ਸੀ ਭਾਈ ਜੱਸਾ ਸਿੰਘ। ਗੁਰੂ ਪੰਥ ਦੇ ਬਚਨਾਂ ਦੇ ਨਾਲ ਇਹ ਪਾਤਸ਼ਾਹ ਕਹਾਈ ਫਿਰ
ਦੋਹਰਾ ਰਤਨ ਸਿੰਘ ਸਾਖੀ ਲਿਖੀ।
ਕਦੋਂ ਪਾਤਸ਼ਾਹ ਕਹਾਏ? ਜਦੋਂ ਦਿੱਲੀ ਦੇ ਖਾਲਸੇ ਨੇ ਫਤਿਹ ਪਾਈ ਹੈ ਨਾ, ਲਾਲ ਕਿਲ੍ਹੇ ਅਤੇ ਨਿਸ਼ਾਨ ਸਾਹਿਬ ਗੱਡ ਗਏ ਅਤੇ ਉਸ ਵਕਤ ਕਿਹਾ ਵੀ ਪੰਥ ਦਾ ਜਿਹੜਾ ਪਾਤਸ਼ਾਹ ਭਾਈ ਜੱਸਾ ਸਿੰਘ ਹੈ, ਭਾਈ ਜੱਸਾ ਸਿੰਘ ਜੀ ਨੂੰ ਉਹ ਪਾਤਸ਼ਾਹ ਬਣਾਇਆ। ਭਾਈ ਨਵਾਬ ਕਪੂਰ ਸਿੰਘ ਦੇ ਵਚਨ ਪੂਰੇ ਹੋਏ। ਕਵੀ ਜੀ ਕਹਿੰਦੇ ਆ ਜਿਹੜੀ ਮੈਂ ਸਾਖੀ ਲਿਖੀ ਹੈ, ਭਾਈ ਖਾਲਸਾ ਜੀ
ਸੁਣ ਕੇ ਪਾਸ ਸਿਆਣ,
ਮੈਂ ਇਹ ਸਿਆਣਿਆਂ ਦੇ ਪਾਸੋਂ ਸੁਣੀ ਹੈ ਇਹ ਸਾਖੀ, ਜਿਹੜੇ ਬਜ਼ੁਰਗ ਜਿਨ੍ਹਾਂ ਦੇ ਹੱਡ ਬੀਤੀਆਂ ਹੋਈਆਂ ਅਤੇ ਜਿਹੜੇ ਬੜੇ ਸੂਝਵਾਨ ਹੈ, ਉਹਨਾਂ ਤੋਂ ਇਹ ਸਾਖੀ ਸੁਣ ਕੇ ਮੈਂ ਲਿਖ ਰੱਖੀ ਹੈ ਗ੍ਰੰਥ ਵਿੱਚ।
ਭੂਲ ਹਮਾਰੀ ਬਖਸ਼ਿਓ,
ਇਸ ਪ੍ਰਕਾਰ ਭੂਲ ਹਮਾਰੀ ਬਖਸ਼ਿਓ। ਖਾਲਸਾ ਜੀ ਜਿਹੜੀ ਭੁੱਲ ਕੋਈ ਹੋ ਗਈ ਹੋਵੇ ਪੰਥ ਖਾਲਸੇ ਵਿੱਚ ਲਿਖਦੇ ਹਾਂ, ਕੋਈ ਸਾਖੀ ਲਿਖਦੇ ਹਾਂ,
ਹਮਰੀ ਟਹਿਲ ਪਛਾਣ,
ਉਹ ਸਾਡੀ ਕੋਈ ਭੁੱਲ ਗਲਤੀ ਜਿਹੜੀ ਹੋ ਗਈ ਹੋਵੇ ਉਹਨੂੰ ਬਖਸ਼ ਦਿਓ, ਸਾਡੀ ਟਹਿਲ ਜਾਣਗੇ। ਅਸੀਂ ਸੇਵਾ ਕਰ ਰਹੇ ਹਾਂ, ਪੰਥ ਦੀ ਵੀ ਇਤਿਹਾਸ ਲਿਖ ਰਹੇ ਹਾਂ, ਕੋਈ ਆਪਣੀ ਕਵਿਤਾ ਨਹੀਂ ਰਚ ਰਹੇ ਵੀ ਪੰਥ ਨੂੰ ਵਿਖਾਉਣ ਵਾਸਤੇ। ਇਹਦੇ ਨਿਮਰਤਾ ਦੇ ਨਾਲ ਤੁਹਾਡੇ ਦਾਸਾਂ ਦੇ ਦਾਸ ਸੇਵਕ ਹਾਂ। ਖਾਲਸਾ ਜੀ ਸਾਡੀ ਭੁੱਲ ਸਮਝ ਕੇ ਬਖਸ਼ ਦਿਓ, ਆਪਣਾ ਸੇਵਾਦਾਰ ਪਛਾਣ ਕੇ।
ਦੋਹਰਾ ਥੋੜ੍ਹੇ ਹੀ ਸੋ ਦਿਨ ਮੈਂ,
ਇਸ ਪ੍ਰਕਾਰ ਕਵੀ ਜੀ ਕਹਿੰਦੇ ਵੀ ਥੋੜ੍ਹੇ ਕੁ ਦਿਨਾਂ ਦੇ ਵਿੱਚ ਹੀ
ਭਇਓ ਅਸਲਮ ਖਾਨ ਬਹੀਰ,
ਜਿਹੜਾ ਅਸਲਮ ਖਾਨ ਸੀ ਲਾਹੌਰ ਦਾ ਸੂਬੇਦਾਰ, ਜਿਹਨੇ ਖਾਲਸੇ ਪੰਥ ਦੇ ਨਾਲ ਮਿਲ ਜੁਲ ਕੇ ਕਿਹਾ ਵੀ ਤੁਹਾਨੂੰ ਜਗੀਰਾਂ ਦਿਆਂਗੇ, ਇਹ ਅਸਲਮ ਖਾਨ ਹੋ ਗਿਆ ਬਹੀਰ। ਬਹੀਰ ਮਤਲਬ ਇਹ ਬਹੀਰ ਕੱਟ ਗਿਆ, ਚਾਲਾ ਮਰ ਗਿਆ, ਤੁਰ ਗਿਆ, ਦੁਨੀਆਂ ਤੋਂ ਮਰ ਗਿਆ।
ਤਿਸ ਦੀ ਜਗ੍ਹਾ ਸੋ ਬਹਿਓ,
ਉਸ ਦੀ ਜਗ੍ਹਾ ਤੇ ਕਹਿੰਦੇ ਜਿਹੜਾ ਬੈਠਾ ਉਹਦਾ ਨਾਮ ਦੱਸਦੇ ਹਾਂ,
ਅਸਮੁੰਦ ਖਾਨਨ ਵੀਰ,
ਤੇ ਅਸਮੁੰਦ ਖਾਨ ਜੋ ਬੜਾ ਵੀਰ ਸੂਰਮਾ ਸੀ ਪਠਾਣਾ ਵਿੱਚੋਂ, ਅਤੇ ਜਿਹੜਾ ਵੀਰ ਬਹੁਤ ਹੀ ਦੁਸ਼ਟ ਆਤਮਾ ਹੈ ਸੀ, ਇਸ ਅਸਮੁੰਦ ਖਾਨ ਸਿੱਖਾਂ ਵਾਸਤੇ ਜੋ ਬੜਾ ਭਾਰੀ ਸੀ।
ਜੋ ਪਈ ਅਸਮੁੰਦ ਖਾਨ ਕੋ ਵੱਜਿਓ ਰਬਾਬ,
ਇਹਦੇ ਅਸਮੁੰਦ ਖਾਨ ਦਾ ਰਬਾਬ ਵੱਜ ਗਿਆ, ਇਹਦਾ ਡੱਗਾ ਵੱਜ ਗਿਆ ਵੀ ਹੁਣ ਰਾਜ ਭਾਗ ਦਾ ਮਾਲਕ ਅਸਮ, ਜਦੋਂ ਮਰ ਗਿਆ ਨਾ ਅਸਲਮ ਖਾਨ ਲਾਹੌਰ ਦਾ ਸੂਬੇਦਾਰ, ਉਹਦੀ ਥਾਂ 'ਤੇ ਫਿਰ ਇਹ ਬਣਿਆ ਹੈ ਅਸਮੁੰਦ ਖਾਨ, ਇਹਦਾ ਡੱਗਾ ਵੱਜ ਗਿਆ ਵੀ ਇਹਦਾ ਹੁਣ ਰਾਜ ਹੈ।
ਹੁਤੇ ਦੁਸ਼ਟ ਸੋ ਬਹੁਤ ਖਰਾਬ,
ਇਹ ਬਹੁਤ ਹੀ ਖਰਾਬ ਸੀ, ਦੁਸ਼ਟ ਆਤਮਾ ਸੀ, ਦੁਸ਼ਟਤਾਈ ਕਰਨ ਵਾਲਾ, ਭੈੜੀ ਮਤ ਵਾਲਾ ਇਹ।
ਉਸਕੇ ਮਨ ਬੜ ਗਰਬਾ ਆਇਆ,
ਇਹਦੇ ਜਦੋਂ ਬਣ ਗਿਆ ਨਾ ਸੂਬੇਦਾਰ, ਕਿਉਂਕਿ ਅਹੁਦਾ ਬੜੀ ਚੀਜ਼ ਹੁੰਦੀ ਹੈ, ਇਹਦੇ ਮਨ 'ਚ ਹੰਕਾਰ ਆ ਗਿਆ। ਆ ਜਿਵੇਂ ਕੋਈ ਸਾਡੇ ਨਾਲ ਕੋਈ ਮਿਲਣ ਵਰਤਣ ਵਾਲੇ ਹੁੰਦੇ ਆ, ਆ ਜਦੋਂ ਕੋਈ ਅਹੁਦਾ ਮਿਲ ਗਿਆ, ਕੋਈ ਨੌਕਰੀ ਮਿਲ ਗਈ, ਉਹਦੀਆਂ ਹੀ ਅੱਖਾਂ ਫਿਰ ਜਾਂਦੀਆਂ, ਉਹ ਸਮਝ ਲੈਂਦਾ ਵੀ ਹੁਣ ਮੈਂ ਸਰਕਾਰੀ ਬੰਦਾ ਹਾਂ। ਇਸੇ ਤਰ੍ਹਾਂ ਹੀ ਹੁਣ ਇਹ ਜਿਹੜਾ ਸੀ ਸਿਪਾਹੀ ਤੋਂ ਬਣ ਗਿਆ ਸੂਬੇਦਾਰ, ਇਹਦੀਆਂ ਅੱਖਾਂ ਫਿਰ ਗਿਆ, ਇਹਨੂੰ ਹੰਕਾਰ ਹੋ ਗਿਆ।
ਉਹਨ ਸਿੰਘਣ ਕੋ ਖਰਚ ਹਟਾਇਆ,
ਇਹਨੇ ਕਹਿ ਕੇ ਨਾ ਇੱਥੇ ਤਾਂ ਜਿਗਰ ਨਹੀਂ ਆਇਆ ਹੈ। ਉਸ ਵਕਤ ਗਿਆਨੀ ਗਿਆਨ ਸਿੰਘ ਜੀ ਲਿਖਿਆ ਹੈ ਵੀ ਇਹ ਜਿਹੜਾ ਸੀ ਸਮੁੰਦ ਖਾਨ, ਅਸਲਮ ਖਾਨ ਮਰਨ ਤੋਂ ਬਾਅਦ ਸਮੁੰਦ ਖਾਨ ਬਣ ਗਿਆ ਸੂਬੇਦਾਰ, ਉਸ ਵਕਤ ਜਗਰੀਆ ਖਾਨ ਵੀ ਸੀ, ਅਤੇ ਇਸੇ ਤਰ੍ਹਾਂ ਲੱਖੂ ਖੱਤਰੀ ਸੀ, ਉਹ ਭਾਈ ਮਲਕ ਭਾਗੋ ਜੋ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਹੋਇਆ, ਅਤੇ ਉਹ ਮਲਕ ਭਾਗੋ ਜਿਹੜਾ ਸੀ ਉਹਦੀ ਸੰਤਾਨ ਵਿੱਚੋਂ ਸੀ ਲੱਖੂ ਖੱਤਰੀ, ਇਹ ਦੋਵੇਂ ਸੀ ਦੁਸ਼ਟ, ਕਿਉਂਕਿ ਉਹ ਮਲਕ ਭਾਗੋ ਨੇ ਵੀ ਗੁਰੂ ਜੀ ਨਾਲ ਉਦੋਂ ਜਿਹੜਾ ਹੈ ਟੇਢਾ ਰਿਹਾ ਸੀ, ਅਤੇ ਗੁਰੂ ਜੀ ਨੇ ਉਹਨੂੰ ਸਿੱਖਿਆ ਦੇ ਕਹਿੰਦੇ ਹਾਲ ਕੀਤਾ ਸੀ, ਅਤੇ ਜਿਹੜਾ ਇਹ ਸਮੁੰਦ ਖਾਨ ਸੀ ਨਾ ਇਹਦੇ ਭਰਾ ਨੂੰ ਸਿੰਘਾਂ ਨੇ ਜੰਗ ਵਿੱਚ ਮਾਰਿਆ ਹੋਇਆ ਸੀ, ਇਸ ਕਰਕੇ ਨੇ ਖੋਟਦਾਈ ਜੀ ਕਰਕੇ ਇਹਨਾਂ ਦੋਵਾਂ ਨੇ ਮਿਲ ਕੇ ਜਕਰੀਆ ਖਾਨ ਨੂੰ ਜਾ ਕੇ ਚੁਗਲੀ ਮਾਰੀ ਵੀ ਆ ਪਾਤਸ਼ਾਹ ਜੀ ਆ ਸਿੰਘਾਂ ਨੂੰ ਮੇਟਣ ਦਾ ਹੁਣ ਹੀ ਸਮਾਂ ਹੈ, ਹੁਣ ਕਿਉਂਕਿ ਜਿਹੜੇ ਪੰਥ ਹੈ ਉਹ ਖਿੰਡ ਪੁੰਡ ਗਏ ਆ, ਕੁਝ ਜਿਹੜੇ ਚਲ ਗਏ ਆ ਵੀ ਜਿਹੜਾ ਤਰਨਾ ਦਲ ਹੈ ਉਹ ਤਾਂ ਨਿਕਲ ਗਿਆ ਹੈ, ਬੁੱਢੇ ਦਲ ਦੇ ਮੁਖੀ ਮੁਖੀ ਜਹਿਰਦਾਰ ਜਿਹੜੇ ਅੰਮ੍ਰਿਤਸਰ ਵਿੱਚ ਰਹਿ ਗਏ ਆਪਾਂ ਹੁਣ ਮਾਰ ਲਈਏ। ਭਾਈ ਗੁਰਬਖਸ਼ ਸਿੰਘ ਹੋਣੀ ਜਿਹੜੇ ਸੀ ਕੁਝ ਸਿੰਘ ਚਲ ਗਏ ਚੂਣੀਆਂ ਵੱਲ ਨੂੰ, ਕੋਈ ਸਿੰਘ ਚਲ ਗਏ ਗੁਰਦਾਸਪੁਰ ਵਿੱਚ, ਅਤੇ ਕੁਝ ਸਿੰਘ ਜਿਹੜੇ ਉਹ ਚਲ ਗਏ ਇੱਧਰ ਦੋ ਜਥੇ ਜਿਹੜੇ ਉਹ ਮਾਲੇ ਵੱਲ ਚਲ ਗਏ, ਬਾਬਾ ਦੀਪ ਸਿੰਘ ਜੀ ਚਲ ਗਏ ਦਮਦਮਾ ਸਾਹਿਬ, ਅਤੇ ਭਾਈ ਨਵਾਬ ਕਪੂਰ ਸਿੰਘ ਜੀ ਜੋ ਉਹ ਚਲ ਗਏ ਇੱਧਰ ਮਾਲਵੇ ਵਿੱਚ ਲੱਖੀ ਜੰਗਲ ਵੱਲ। ਠੀਕਰਵਾਲ ਪਿੰਡ ਇੱਧਰ ਆ ਜਾ ਕੇ ਰਹੇ ਹਨ। ਇਹ ਪੰਜੇ ਜਥੇ ਉੱਧਰ ਚਲ ਗਏ ਅਤੇ ਬੁੱਢੇ ਦਲ ਦੇ ਕੁਝ ਕੁਝ ਜਿਹੜੇ ਜਹੇਦਾਰ ਮੁਖੀ ਉਹ ਤਾਂ ਰਹਿ ਗਏ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਜਕਰੀਆ ਖਾਨ ਨੂੰ ਪੱਟੀ ਪੜਾਏ ਵੀ ਆ ਜਿਹੜਾ ਮਾਮਲਾ ਲੈਂਦੇ ਸਿੰਘ, ਇਹ ਹੁਣ ਬੰਦ ਕਰੋ, ਇਹ ਕੋਈ ਦੇਣ ਦਾ ਫਾਇਦਾ ਨਹੀਂ ਹੈ, ਨਹੀਂ ਕੋਈ ਸਿੰਘ ਇੱਥੇ, ਅਤੇ ਜਿਹੜੇ ਥੋੜ੍ਹੇ ਜਿਹੇ ਉਹਨਾਂ ਨੂੰ ਮਾਰ ਮੁਕਾਈਏ। ਇਸ ਤਰ੍ਹਾਂ ਇਹਨੂੰ ਹੰਕਾਰ ਆਇਆ ਜਕਰੀਆ ਖਾਨ ਨੂੰ, ਇਹਨੇ ਅਤੇ ਉਹ ਲੱਖੂ ਖੱਤਰੀ ਨੇ ਦੋਵਾਂ ਨੇ ਮਿਲ ਕੇ ਪੱਟੀ ਪੜਾ ਕੇ ਅਤੇ ਉਹ ਜਿਹੜਾ ਖਰਚਾ ਜਿਹੜਾ ਖਾਲਸੇ ਦਾ ਜਾਂਦਾ ਸੀ ਜਗੀਰ ਤੌਰ 'ਤੇ ਰੋਜ਼ਾਨਾ ਰੋਜ਼ ਦਾ, ਉਹ ਇਹਨਾਂ ਨੇ ਬੰਦ ਕਰਵਾ ਦਿੱਤਾ।
ਦਈ ਖਾਲਸੇ ਤੋਂ ਪਰਛੂਟ,
ਇਸ ਪ੍ਰਕਾਰ ਤੋਂ ਖਰਚਾ ਬੰਦ ਕਰ ਦਿੱਤਾ ਖਾਲਸੇ ਦਾ। ਹੁਣ ਖਾਲਸਾ ਕਿਵੇਂ ਉਵੇਂ ਰਹਿੰਦਾ ਹੈ, ਖਾਲਸੇ ਨੇ ਜਿਹੜੀ ਉਹ ਛੂਟ ਸ਼ੁਰੂ ਕਰ ਦਿੱਤੀ, ਲੁੱਟ ਸ਼ੁਰੂ ਕਰ ਦਿੱਤੀ ਪਹਿਲਾਂ ਵਾਂਗ।
ਲੱਗਿਓ ਕਰਨ ਪੰਥ ਤਿਮ ਲੁੱਟ,
ਤਿਵੇਂ ਹੀ ਜਿਵੇਂ ਪਹਿਲਾਂ ਖਾਲਸਾ ਪੰਥ ਲੁੱਟ ਮਚਾਉਂਦਾ ਸੀ ਨਾ ਗਰੀਬਾਂ ਦੇ ਘਰਾਂ ਵਿੱਚ, ਨਹੀਂ ਵੀ ਗਰੀਬ ਮਾਰ, ਇਹ ਜੋ ਨਵਾਬਾਂ ਦਾ ਸ਼ਾਹੀ ਖਜ਼ਾਨਾ ਜੋ ਰਸਤ ਪਾਣੀ ਜਿਵੇਂ ਖਾਲਸਾ ਪਹਿਲਾਂ ਲੁੱਟਦਾ ਸੀ ਉਸੇ ਤਰ੍ਹਾਂ ਲੁੱਟ ਫਿਰ ਸ਼ੁਰੂ ਕਰ ਦਿੱਤੀ ਖਾਲਸੇ ਨੇ ਜਦੋਂ ਜਗੀਰ ਬੰਦ ਕਰ ਦਿੱਤੀ। ਇਹਨਾਂ
ਤੁਰਕਣ ਫੌਜ ਸਿੰਘਣ ਪਰਿਆਈ,
ਤੇ ਤੁਰਕਾਂ ਦੀ ਜਿਹੜੀ ਫੌਜ ਹੈ ਸਮੁੰਦ ਖਾਨ ਨੇ ਜਗਰੀਆ ਖਾਨ ਮਿਲ ਕੇ ਚੜ੍ਹਾ ਦਿੱਤੀ। ਵੇਖੋ ਕਿਹੜੇ ਸਿੰਘ ਜਿਹੜੇ ਲੁੱਟੀ ਜਾਂਦੇ ਆ, ਇਸ ਤਰ੍ਹਾਂ ਤੁਰਕਾਂ ਦੀ ਫੌਜ ਸਿੰਘਾਂ ਉੱਪਰ ਚੜ ਕੇ ਆਈ।
ਸਿੰਘ ਭੀ ਲੁੱਕ ਕਿਤ ਕਰਨ ਲੜਾਈ,
ਸਿੰਘ ਜਿਹੜੇ ਬੜੇ ਦਾਈ ਘਾਈ ਸਨ, ਜਦੋਂ ਵੇਖ ਲੈਂਦੇ ਬਹੁਤਾ ਇਕੱਠ ਹੋ ਗਿਆ ਉਦੋਂ ਛੁਪ ਜਾਂਦੇ, ਜਦੋਂ ਵੇਖ ਲਿਆ ਥੋੜ੍ਹਾ ਹੱਲਾ ਬੋਲ ਦਿੰਦੇ, ਲੁੱਕ ਛਿਪੇ। ਇਸ ਤਰ੍ਹਾਂ ਜਿਹੜੀ ਉਹ ਲੜਾਈ ਸਿੰਘ ਕਰਦੇ ਰਹਿੰਦੇ ਆ, ਜਿਹੜਾ ਹੈ ਨਾ ਛੇੜ ਜੀ ਛੇੜਦੇ ਰਹਿੰਦੇ।
ਦੋਹਰਾ ਭਾਜੜੋ ਭੰਨੇ ਪੰਥ ਜਬੈ,
ਕਹਿੰਦੇ ਜਿਸ ਵਕਤ ਜਦੋਂ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਇਹ ਜਦੋਂ ਆਉਣ ਲੱਗੇ ਨਾ, ਇਹ ਸਾਲ ਬਾਅਦ ਹੀ ਚੜ੍ਹ ਆਉਂਦਾ ਹੁੰਦਾ ਸੀ ਇਸ ਪੰਜਾਬ ਉੱਪਰ, 3-3 ਲੱਖ ਦੀ ਨੇ ਫੌਜ ਲਿਆਉਣੀ, ਅਤੇ ਖਾਲਸੇ ਨੂੰ ਉਸ ਵਕਤ ਸਣੇ ਪਰਿਵਾਰ ਜਿਹੜਾ ਉਹ ਜਾਣਾ ਪੈਂਦਾ ਸੀ ਮਾਝਾ ਛੱਡ ਕੇ, ਕਿਸੇ ਨੇ ਕਿਸੇ ਪਾਸੇ ਚਲੇ ਜਾਣਾ, ਕਿਸੇ ਨੇ ਕਿਸੇ ਪਾਸੇ ਚਲੇ ਜਾਣਾ, ਇਸ ਤਰ੍ਹਾਂ ਕਿਸੇ ਨੇ ਜੰਗਲਾਂ ਲੱਖੀ ਜੰਗਲ, ਕਿਸੇ ਨੇ ਪਹਾੜਾਂ ਦੀ ਤਰਫ ਨਿਸ਼ਾਨ ਬਣਾਏ ਸੀ ਵੱਖੋ ਵੱਖਰੇ ਥਾਵਾਂ 'ਤੇ ਜਾਣ ਵਾਸਤੇ, ਵੱਖੋ ਵੱਖਰੇ ਜਿਹੜੇ ਜਥੇ ਇੱਧਰ ਉੱਧਰ ਚਲੇ ਜਾਂਦੇ ਸਨ। ਇਸ ਤਰ੍ਹਾਂ ਕਵੀ ਜੀ ਕਹਿੰਦੇ ਆ ਵੀ ਖਾਲਸਾ ਜਿਹੜਾ ਸਣੇ ਪਰਿਵਾਰਾਂ ਦੇ ਇਹਨਾਂ ਨੂੰ ਭੱਜਣਾ ਪੈਂਦਾ ਸੀ ਉਦੋਂ।
ਆਇਓ ਨਾਦਰ ਸ਼ਾਹ,
ਜਦੋਂ ਨਾਦਰ ਸ਼ਾਹ ਚੜ ਕੇ ਆਉਂਦਾ ਸੀ, ਕਿਉਂਕਿ ਸਿੰਘਾਂ ਦੀ ਗਿਣਤੀ ਇੰਨੀ ਹੈ ਨਹੀਂ ਸੀ, ਉਦੋਂ ਇਹ 3-3 ਲੱਖ ਦੀ ਜਿਹੜੀ ਫੌਜ ਲੈ ਕੇ ਆਉਂਦਾ ਸੀ।
ਕਹੂ ਕਿਤੇ ਕਹੂ ਕਿਤੇ ਕਹੂ ਕਿਤੇ,
ਇਸ ਪ੍ਰਕਾਰ ਕੋਈ ਕਿਸੇ ਪਾਸੇ ਸਿੰਘ ਚਲਿਆ ਜਾਂਦਾ ਸਣੇ ਪਰਿਵਾਰ, ਕੋਈ ਕਿਸੇ ਪਾਸੇ, ਕੋਈ ਲੱਖੀ ਜੰਗਲ ਨੂੰ, ਕੋਈ ਕੋਟ ਕਪੂਰੇ ਨੂੰ, ਕੋਈ ਬੁੱਢੇ ਜੌੜ, ਜਿੱਧਰ ਜਿੱਧਰ ਸਿੰਘਾਂ ਨੂੰ ਟਿਕਾਣੇ ਹੈ ਸੀ ਉੱਧਰ ਉੱਧਰ ਚਲੇ ਜਾਂਦੇ।
ਪਏ ਆਪਣੇ ਰਾਹੇ,
ਆਪਣੇ ਜਾ ਰਾਹ ਪੈਂਦੇ, ਇਸ ਤਰ੍ਹਾਂ ਪਤਾ ਨਹੀਂ ਲੱਗਣ ਦਿੰਦੇ, ਮਾਝੇ ਨੂੰ ਛੱਡ ਜਾਂਦੇ।
ਜੋ ਪਈ ਕਪੂਰ ਸਿੰਘ ਨਵਾਬ ਭਜੰਗੀ,
ਇਸ ਪ੍ਰਕਾਰ ਭਾਈ ਸਾਹਿਬ ਭਾਈ ਨਵਾਬ ਕਪੂਰ ਸਿੰਘ ਜੀ ਬੁੱਢੇ ਦਲ ਵਿੱਚੋਂ ਭਜੰਗੀ ਜੋ ਨਿਹੰਗ ਸਿੰਘ ਨੀਲਾ ਬਾਣਾ ਪਹਿਨਦੇ ਸਨ, ਬੜੀ ਚੜ੍ਹਦੀ ਕਲਾ ਵਾਲੇ,
ਵੜ ਗਇਓ ਮਾਲਵੇ ਬਰਾੜਨ ਸੰਗੀ,
ਇਹ ਬਾਬਾ ਦੀਪ ਸਿੰਘ ਜੀ ਵੀ ਚਲੇ ਗਏ ਦਮਦਮਾ ਸਾਹਿਬ। ਇੱਧਰੋਂ ਜੋ ਸਨ ਭਾਈ ਨਵਾਬ ਕਪੂਰ ਸਿੰਘ ਜੀ ਇਹ ਚਲੇ ਗਏ ਮਾਲਵੇ ਵਿੱਚ ਬਰਾੜਾਂ ਕੋਲ, ਜਿਹੜੇ ਬਰਾੜਾਂ ਕੋਲ ਸਤਿਗੁਰੂ ਜੀ ਵੀ ਜਾਂਦੇ ਰਹੇ, ਲੱਖੀ ਜੰਗਲ ਵੱਲ ਗਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਹ ਇਹਨਾਂ ਕੋਲ ਭਾਈ ਨਵਾਬ ਕਪੂਰ ਸਿੰਘ ਜੀ ਬਰਾੜਾਂ ਦੇ ਕੋਲ ਚਲੇ ਗਏ।
ਕਿਸ਼ਕ ਦਿਵਸ ਤਹਿ ਗੁਜ਼ਰ ਗੁਜ਼ਾਰੇ,
ਕੁਝ ਕੁ ਜਿਹੜੇ ਦਿਨ ਹੈ ਉਹ ਚੰਗੇ ਗੁਜ਼ਾਰੇ ਆ, ਕਿਉਂਕਿ ਜਿਵੇਂ ਨਵਾਂ ਨਵਾਂ ਪ੍ਰਾਹੁਣਾ ਆਵੇ ਨਾ ਉਹਦੀ ਇੱਜ਼ਤ ਵੀ ਅਸੀਂ ਲੋਕ 2-3 ਦਿਨ ਹੀ ਕਰਦੇ, ਬਾਅਦ ਵਿੱਚ ਕੁਝ ਨਹੀਂ ਕਰਦੇ ਹਾਂ। ਇਸੇ ਤਰ੍ਹਾਂ ਜਿਹੜੇ ਬਰਾੜੀ ਜੱਟ ਸਨ ਇਹਨਾਂ ਨੇ ਤਾਂ ਗੁਰੂ ਮਹਾਰਾਜ ਜੀ ਨੂੰ ਉਸ ਵਕਤ ਕਹਿ ਦਿੱਤਾ ਸੀ ਵੀ ਤਨਖਾਹ ਸਾਨੂੰ ਪਹਿਲਾਂ ਦੇ ਜਾ ਕਰੋ, ਸਮੇਂ ਔਖੇ ਵੇਲੇ ਨੱਠ ਵੀ ਗਏ ਸਨ। ਉਹੀ ਬਰਾੜੀ ਹੈ ਫਿਰ ਮਾਲਵੇ ਦੇ, ਇਹਨਾਂ ਨੇ ਕੁਝ ਕੁ ਦਿਨ ਦੇ ਰਸਤਾ ਵਸਤਾ ਦਿੱਤੀਆਂ, ਜਦੋਂ ਪਤਾ ਲੱਗ ਗਿਆ ਵੀ ਖਾਲਸਾ ਤਾਂ ਹੁਣ ਇੱਥੇ ਗੁਜ਼ਰ ਗੁਜ਼ਾਰਾ ਕਰ ਰਿਹਾ, ਹੁਣ ਕਿਹੜਾ ਦਵੇ ਇੰਨੇ ਜਾਣਿਆਂ ਨੂੰ, 1000-2000 ਤਾਂ ਸਿੰਘ ਸੀ, ਅਤੇ ਇਹ ਜਿਹੜਾ ਹੈ ਬਰਾੜ ਜੱਟ ਇਹ ਫਿਰ ਡੈਬੇ ਗੋਲਣ,
ਫਿਰ ਬੜਾਣ ਦਿਓ ਨਵਾਬ ਨਕਾਰੇ,
ਇਹਨਾਂ ਨੇ ਕੁਝ ਕੁ ਦਿਨ ਤਾਂ ਭਾਈ ਸਾਹਿਬ ਉੱਥੇ ਚੰਗੇ ਗੁਜ਼ਾਰੇ ਆ, ਅਖੀਰੀ ਫਿਰ ਇਹ ਲੋਕ ਬਹਾਨੇ ਜੇ ਬਣਾਉਣ ਲੱਗੇ ਜੀ, ਤਾੜੇ ਸਿੰਘ ਨੇ ਆਹ ਕਰ ਦਿੱਤਾ ਜੀ, ਆਹ ਕਰ ਦਿੱਤਾ, ਇਸ ਤਰ੍ਹਾਂ ਲਾਂਭੇ ਜੇ ਦੇਣ ਲੱਗੇ ਅਤੇ ਭਾਈ ਨਵਾਬ ਕਪੂਰ ਸਮੇਤ ਸਾਰੇ ਜੱਥੇ ਨੂੰ ਇਹਨਾਂ ਨੇ ਆਪਣੇ ਇਲਾਕੇ 'ਚ ਕਹਿ ਦਿੱਤਾ ਵੀ ਚਲੇ ਜਾਓ ਤੁਸੀਂ
ਇੱਕ ਹੁੱਤ ਸਿੰਘ ਨਾਲ ਠੀਕਰੀ ਵਾਲੇ।
ਉਸ ਵਕਤ ਭਾਈ ਨਵਾਬ ਕਪੂਰ ਸਿੰਘ ਹੋਣਾ ਦੇ ਨਾਲ ਇੱਕ ਠੀਕਰੀ ਵਾਲ ਜੋ ਬਰਨਾਲੇ ਦੇ ਨਾਲ ਹੀ ਹੈ, ਠੀਕਰੀ ਵਾਲ ਉੱਥੋਂ ਦਾ ਸਿੰਘ ਹੈ ਸੀ,
ਉਹਨ ਪਿੰਡ ਆਪਣੇ ਜਾਏ ਉਤਾਰੇ।
ਉਹ ਕਹਿਣ ਲੱਗਾ ਖਾਲਸਾ ਜੀ ਆਓ ਚਲੋ ਸਾਡੇ ਪਿੰਡ, ਉੱਥੇ ਜਾ ਕੇ ਤੁਸੀਂ ਪੜਾਅ ਕਰੋ। ਆਪਣੇ ਪਿੰਡ ਠੀਕਰੀ ਵਾਲ ਲੈ ਕੇ ਆ ਕਰਕੇ ਇੱਥੇ ਪੜਾਅ ਕਰਾ ਦਿੱਤਾ ਖਾਲਸੇ ਦਾ।
ਇਸ਼ਕ ਦਿਵਸ ਤਹਿ ਬਸੇ ਨਵਾਬ।
ਇਸ ਪ੍ਰਕਾਰ ਭਾਈ ਨਵਾਬ ਕਪੂਰ ਸਿੰਘ ਜੀ ਮੌਜ ਵਿੱਚ ਆ ਗਏ, ਕੁੱਝ ਕੁ ਦਿਨ ਇੱਥੇ ਚੰਗੇ ਬਿਤਾਏ ਹਨ।
ਸਿੰਘ ਹਜ਼ਾਰ ਇੱਕ ਦਵੈ ਉਸ ਤਾਬ।
ਉਸ ਵਕਤ ਭਾਈ ਨਵਾਬ ਕਪੂਰ ਸਿੰਘ ਜੀ ਤਾਬਿਆਂ ਦੇ ਹੇਠ, ਇਹਨਾਂ ਦੀ ਹਜ਼ੂਰੀ ਦੇ ਹੇਠ, ਜਿਹੜਾ ਇਹਨਾਂ ਥੱਲੇ ਸਿੰਘ ਸੀ, ਹਜ਼ਾਰ ਦੋ ਹਜ਼ਾਰ ਦੀ ਗਿਣਤੀ ਹੈ ਸੀ ਸਿੰਘਾਂ ਦੀ।
ਹੋਰ ਸਿੰਘ ਮੁੜ ਮਾਝੇ ਵੜੇ।
ਜਿਹੜੇ ਹੋਰ ਸਿੰਘ ਸੀ ਉਹ ਤੇ ਜਾ ਮਾਝੇ ਜੀ ਵੜੇ ਆ, ਉੱਥੇ ਜਾ ਕੇ ਫਿਰ ਇਹਨਾਂ ਨੇ ਟਿਕਾਣਾ ਕਰ ਲਿਆ ਸੀ।
ਖੋਹੇ ਖਾਹੇ ਗਾਫਲੇ ਰਹਿ ਪੜੇ।
ਤੇ ਜਿਹੜੇ ਅਵੇਸਲੇ ਦੇ ਰਾਹ ਤੇ ਪੈਂਦੇ ਨਾ ਤੁਰਕ ਖਜ਼ਾਨਾ ਦੇ ਲੈ ਕੇ ਲੁਕਵੇਂ ਛੁਪੇਵੇਂ ਰਾਹ ਦੇ, ਤੇ ਹੁਣ ਤੱਤ ਖਾਲਸਾ ਮਾਝਾ ਮਾਝੇ ਵਿੱਚ ਜਿਹੜੇ ਸਿੰਘ ਸੀ ਉਹਦੇ ਪੂਰੇ ਜਾਣਕਾਰ ਸਨ, ਉਹ ਜਾ ਕੇ ਇਹਨਾਂ ਦਾ ਖਜ਼ਾਨਾ ਰਸਤਾ ਬਸਤਾ ਲੁੱਟ ਕੇ ਖਾ ਖੱਟ ਲੈਂਦੇ, ਅਤੇ ਖਾ ਖੱਟ ਕੇ ਜਿਹੜਾ ਅਵੇਸਲਾ ਜਿਹਾ ਰਾਹ ਲੁਕਵਾਂ ਛੁਪਵਾਂ ਰਾਹ ਜਿਹਾ ਹੁੰਦਾ ਉਹਦੇ 'ਤੇ ਜਾ ਪੈਂਦੇ।
ਜਿਸ ਕੋ ਚੰਗਲ ਹੋਏ ਭਰਪੂਰ।
ਜਿਸ ਸਿੰਘ ਦਾ ਚੰਗਲ ਕਹੀਏ ਪੰਜਾ, ਜਿਹਦੀ ਮੁੱਠੀ ਭਾਰੀ ਹੁੰਦੀ, ਭਾਵ ਜਿਹਦੇ ਕੋਲ ਚੰਗਾ ਰਸਤ ਪਾਣੀ ਚੰਗਾ ਧਨ ਪੈਸਾ ਹੁੰਦਾ,
ਆਏ ਖਾਏ ਰਲ ਪੰਥ ਜ਼ਰੂਰ।
ਉਹ ਖਾਲਸੇ ਪੰਥ ਵਿੱਚ ਆ ਕੇ ਅਤੇ ਰਲ ਕੇ ਜ਼ਰੂਰ ਬਾ ਜ਼ਰੂਰ ਛਕਦਾ ਸੀ। ਇਹ ਨਹੀਂ ਵੀ ਜੇ ਖਜ਼ਾਨਾ ਹੈ ਤਾਂ ਉਹਨੂੰ ਲੁਕਾ ਛੱਡਿਆ ਅਤੇ ਦੂਜੇ ਸਿੰਘਾਂ ਦੀ ਵੀ ਬਾਤ ਨਹੀਂ ਪੁੱਛੀ। ਜਿਹੜੇ ਸਿੰਘ ਕੋਲ ਜ਼ਿਆਦਾ ਪੈਸਾ ਹੁੰਦਾ ਸੀ ਨਾ, ਉਹ ਖਾਲਸੇ ਦੀ ਮਦਦ ਕਰਦਾ, ਦੂਜੇ ਜਥੇ ਦੀ ਮਦਦ ਕਰਦਾ, ਉੱਥੇ ਲਿਆ ਕੇ ਲੰਗਰ 'ਚ ਪਾ ਦੇਣਾ, ਜੋ ਲੰਗਰ 'ਚ ਬਣਨਾ ਸਾਰੇ ਰਲ ਮਿਲ ਕੇ ਛਕਣਾ। ਭਰਾਵਾਂ ਭਰਾਵਾਂ ਵਾਲਾ ਪ੍ਰੇਮ ਸੀ ਖਾਲਸੇ ਦਾ।
ਕਿਸ਼ ਤੰਗ ਗੁਜਰ ਖਾਲਸੇ ਕਰੀ।
ਇਸ ਪ੍ਰਕਾਰ ਕਿਸ਼ ਜਿਹੜੀ ਸੀ ਨਾ, ਉਹ ਖਾਲਸੇ ਨੇ ਜਿਹੜੀ ਇਸ ਤਰ੍ਹਾਂ ਦੇ ਨਾਲ, ਜਦੋਂ ਇਹ ਨਾਦਰ ਸ਼ਾਹ ਆ ਗਿਆ, ਖਾਲਸਾ ਖਿੰਡ ਪੁੰਡ ਗਿਆ, ਕੁਝ ਕੁ ਜਿਹੜੀ ਹੈ ਤੰਗੀ ਦਾ ਸਮਾਂ ਗੁਜ਼ਾਰਿਆ ਹੈ।
ਬਿਨ ਲੁੱਟ ਖਾਏ ਕਬ ਪੰਥ ਹੈ ਸਰੀ।
ਭਾਈ ਖਾਲਸੇ ਪੰਥ ਦਾ ਬਿਨਾਂ ਲੁੱਟੇ ਤੋਂ ਕਿਵੇਂ ਸਰਦਾ ਹੈ? ਕਿਉਂਕਿ ਹੁਣ ਅੱਜ ਕੱਲ੍ਹ ਤਾਂ ਗੁਰਦੁਆਰੇ ਸਾਹਿਬ ਬਣ ਗਏ ਹੈ, ਸੰਗਤ ਜਾਂਦੀ ਹੈ, ਉੱਥੇ ਚੜਾਵੇ ਚੜ੍ਹਦੇ ਹੈ। ਹੁਣ ਜਿਹੜਾ ਜੱਥਾ ਹੈ ਚੱਕਰਵਰਤੀ, ਕੋਈ ਇੱਥੇ ਬੈਠਣਾ ਪੰਜ ਦਿਨ ਅੱਗੇ, ਤਾਂ ਹੁਣ ਉਹਨੂੰ ਕਿੰਨੇ ਪੈਸਾ ਦੇਣਾ ਹੈ, ਉਹਨਾਂ ਨੂੰ ਕਿੰਨੇ ਪੈਸਾ ਦੇਣਾ ਹੈ? ਜਿਸ ਕਰਕੇ ਭਾਈ ਖਾਲਸੇ ਦਾ ਆ ਨਵਾਬਾਂ ਨੂੰ ਆ ਚੌਧਰੀਆਂ ਨੂੰ ਤਿੜੇ ਹੋਏ ਨੂੰ ਲੁੱਟੇ ਤੋਂ ਬਿਨਾਂ ਕਿਵੇਂ ਸਰਦਾ, ਖਾਲਸੇ ਪੰਥ ਦਾ ਰੋਟੀ ਪਾਣੀ ਕਿਵੇਂ ਚੱਲ ਸਕਦਾ ਸੀ?
ਤੋ ਭਾਈ ਗੌਰ ਸਿੰਘ ਸੁਣ ਆਇਓ।
ਤਦੋਂ ਜਦੋਂ ਇਹਨਾਂ ਡੇਰਾ ਕੀਤਾ ਠੀਕਰਵਾਲ ਪਿੰਡ ਦੇ ਵਿੱਚ, ਭਾਈ ਗੌਰ ਸਿੰਘ ਸਨ, ਉਹਨਾਂ ਨੇ ਸੁਣਿਆ ਵੀ ਖਾਲਸੇ ਨੇ ਇੱਥੇ ਪੜਾਅ ਕੀਤਾ, ਉਤਰਿਆ ਹੈ ਖਾਲਸਾ।
ਹੁਤੋ ਬੁੱਢੋ ਸਿੰਘ ਜਿਸ ਕੋ ਜਾਇਓ।
ਜਿਸ ਦਾ ਪੁੱਤਰ ਭਾਈ ਬੁੱਢਾ ਸਿੰਘ ਹੋਇਆ ਹੈ, ਇਹ ਉਹ ਬਾਬਾ ਬੁੱਢਾ ਸਿੰਘ ਜੀ ਨੇ ਜੋ ਗੁਰੂ ਵੇਲੇ ਹੋਏ, ਇਹ ਹੋਰ ਹੈ। ਭਾਈ ਬੁੱਢਾ ਸਿੰਘ ਜਿਸ ਦੇ ਪੁੱਤਰ ਹੋਏ, ਇਹ ਜਿਹੜਾ ਦਮਦਮ ਸਾਹਿਬ ਦੇ ਨਾਲ ਭਾਈ ਕੇ ਚੱਕ ਹੈ, ਉੱਥੇ ਇਹਨਾਂ ਦੀ ਸਾਰੀ ਅੰਸ਼ ਬੰਸ਼ ਵੱਸਦੀ ਹੈ।
ਦੋਹਰਾ ਤਿੰਨ ਤਬ ਲੰਗਰ ਆ ਦਿਓ।
ਤਦੋਂ ਉਸ ਨੇ ਆ ਕੇ ਵੀ ਗੁਰੂ ਕਾ ਖਾਲਸਾ, ਵੀ ਗੁਰੂ ਕੇ ਖਾਲਸੇ ਦੀ ਜਿਹੜੀ ਖੁਸ਼ੀ ਲਈ ਹੈ, ਅਤੇ ਗੁਰੂ ਕੇ ਖਾਲਸੇ ਨੂੰ ਛਕਾਇਆ, ਗੁਰੂ ਨੂੰ ਛਕਾਇਆ ਬਰਾਬਰ ਹੈ, ਇਸ ਕਰਕੇ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ, ਖਾਲਸੇ ਨੂੰ ਲੰਗਰ ਛਕਾਇਆ।
ਪੰਥੇ ਖੋਬਰ ਜਾਇਓ।
ਖਾਲਸੇ ਪੰਥ ਲੰਗਰ ਛਕਾਇਆ, ਤਿਸੇ ਖੂਬ ਰਜਾਏ, ਫਿਰ ਖਾਲਸੇ ਪੰਥ ਨੂੰ ਚੰਗਾ ਰਜਾਇਆ, ਪ੍ਰਸੰਨ ਕਰ ਲਿਆ ਹੈ।
ਆਕੀ ਹੁਤੋ ਜੋ ਉਸ ਕੋਲੋਂ।
ਇਸ ਪ੍ਰਕਾਰ ਆਕੀ ਹੁਤੋ ਜੋ ਉਸ ਕੋਲੋਂ, ਜੋ ਭਾਈ ਗੌਰ ਸਿੰਘ ਦੇ ਕੁੱਲ ਦੇ ਨਾਲ, ਜੋ ਉਹਨਾਂ ਦੇ ਨਾਲ ਆਕੀ ਜੀ ਹੋਏ ਫਿਰਦੇ ਸੀ ਨਾ, ਆ ਰਾਏਕੋਟ ਲੀਏ ਮਲੇਰਕੋਟ ਲੀਏ, ਅਤੇ ਜਿਹੜੇ ਇਹ ਲੋਕ ਤੁਰਕ ਲੋਕ ਜਿਹੜੇ ਆਕੀ ਹੋਏ ਸਨ।
ਫਿਰ ਭਾਈ ਗੁਰਬਖਸ਼ ਸਿੰਘ, ਫਿਰ ਭਾਈ ਗੁਰਬਖਸ਼। ਸੋ ਸਰ ਲਿਓ ਕਰਾਏ।
ਉਹ ਖਾਲਸੇ ਪੰਥ ਨੂੰ ਕਹਿ ਕਰਕੇ ਵੀ ਭਾਈ ਸਾਹਿਬ ਜੀ ਆ ਸਾਡੇ ਤੋਂ ਵਾਕਈ ਹੋਏ ਸੀ, ਆ ਟੇਢੇ ਸਨ, ਖਾਲਸੇ ਪੰਥ ਨੇ ਮਦਦ ਕੀਤੀ, ਉਹ ਸਾਰੇ ਸਰ ਕਰ ਲਏ, ਫਤਿਹ ਪਾ ਲਈ ਉਹਨਾਂ ਦੇ, ਸਾਰੇ ਇਹਦੇ ਅਧੀਨ ਕਰਾ ਦਿੱਤੇ ਹਨ ਭਾਈ ਗੋਬਿੰਦ ਸਿੰਘ ਹੋਣਾ ਦੇ।
ਫਿਰ ਭਾਈ ਗੁਰਬਖਸ਼ ਸਿੰਘ ਦਈ,
ਫਿਰ ਕਹਿੰਦੇ ਜੋ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਸੀ ਉਹਨਾਂ ਨੇ ਇਸ ਤਰ੍ਹਾਂ ਰਸਤ ਪਾਣੀ ਦਿੱਤੀ ਹੈ।
ਲੰਗਰ ਰਸਤ ਸੋ ਪਾਏ।
ਫਿਰ ਭਾਈ ਗੁਰਬਖਸ਼ ਸਿੰਘ ਇੱਥੇ ਵਿਸ਼ਰਾਮ ਹੈ, ਦਈ ਲੰਗਰ ਰਸਤ ਸੋ ਪਾਏ। ਜਿਹੜਾ ਲੰਗਰ ਦੀ ਰਸਤ ਸੀ ਨਾ ਉਹ ਖਾਲਸੇ ਪੰਥ ਦੇ ਲੰਗਰ ਵਿੱਚ ਪਾ ਦਿੱਤੀ ਭਾਈ ਗੁਰਬਖਸ਼ ਸਿੰਘ ਨੇ।
ਅੱਗੇ ਲੱਗ ਲਗਾ ਖਾਲਸੇ ਕਈ।
ਇਸ ਪ੍ਰਕਾਰ ਅੱਗੇ ਲੱਗ ਲਗਾ ਖਾਲਸੇ, ਅੱਗੇ ਉਹ ਭਾਈ ਗੁਰਬਖਸ਼ ਸਿੰਘ ਅੱਗੇ ਨਾ ਫਿਰ ਖਾਲਸੇ ਲੱਗ ਕੇ
ਕਈ ਉਦਮ ਦਏ ਕਰਾਏ
ਤੇ ਕਈ ਉਦਮ ਕਰਾਏ ਆ, ਫਿਰ ਅੱਗੇ ਲੱਗ ਕੇ ਜਿਹੜੇ ਕੰਮ ਕਰਾਏ ਵੀ ਖਾਲਸਾ ਜੀ ਆਹ ਜਿਹੜਾ ਨਵਾਬ ਹੈ ਨਾ ਇਹ ਹੱਕ ਬੜਾ ਅਕੜਿਆ ਹੋਇਆ ਇਹਨੂੰ ਸੋਧੋ। ਅੱਗੇ ਲੱਗ ਲੱਗ ਕੇ ਆਪ ਨਾਲ ਵਿੱਚ ਪੈ ਕੇ ਆਪਣੇ ਕਈ ਕਾਰਜ ਸਵਾਰੇ ਹਨ ਫਿਰ ਭਾਈ ਗੁਰਬਖਸ਼ ਸਿੰਘ ਨੇ।
ਚੋ ਪਈ ਤਿਮ ਆਏ ਲੰਗਰ ਆਲੇ ਪੀ ਦਿਓ।
ਜਦੋਂ ਲੰਗਰ ਤਿਮ ਆਏ ਲੰਗਰ ਆਲੇ, ਜੋ ਭਾਈ ਆਲਾ ਸਿੰਘ ਜੀ ਸਨ ਪਟਿਆਲੇ ਦੇ ਮਹਾਰਾਜ ਜੋ ਹੋਏ ਆ ਪਟਿਆਲੇ ਦੇ ਮਹਾਰਾਜਾ, ਇਹਨਾਂ ਦਾ ਉੱਥੇ ਕਿਲ੍ਹਾ ਵੀ ਸੀ, ਭਾਈ ਆਲਾ ਸਿੰਘ ਜੀ ਨੇ ਉੱਥੇ ਆ ਕੇ ਗੁਰੂ ਕੇ ਲੰਗਰਾਂ ਦੀ ਦਸਤ ਪਾਈ ਹੈ ਸੇਵਾ ਵਾਸਤੇ।
ਸਾਥ ਫਲਾਇਨ ਸਭ ਲੈ ਆਇਓ,
ਲੈ ਆਇਓ ਜਿਹੜੇ ਕਿਉਂਕਿ ਫੂਲ ਕੇ ਵੱਜਦੇ ਸਨ, ਫੂਲ ਵੰਸ਼ ਸੀ ਇਹਨਾਂ ਦੀ, ਅਤੇ ਫੂਲ ਵੰਸ਼ੀ ਜਿਹੜੇ ਸਾਰਾ ਆਪਣਾ ਪਰਿਵਾਰ ਹੈ, ਇਸ ਦੇ ਤਿੰਨ ਪੁੱਤਰ ਕਹਿੰਦੇ ਵੀ ਤਿੰਨ ਪੁੱਤਰ ਸਨ ਭਾਈ ਬਾਬਾ ਆਲਾ ਸਿੰਘ ਜੀ ਦੇ, ਪੰਥ ਰਤਨ ਹੋਏ ਇਹ, ਅਤੇ ਇਹਨਾਂ ਨੇ ਆਪਣੇ ਸਣੇ ਪਰਿਵਾਰ ਹੋਰ ਜਿਹੜੇ ਇਹਨਾਂ ਦੇ ਨਾਲ ਸਨ ਸਾਰੇ ਆਪਣੇ ਅੰਸ਼ ਬੰਸ਼ ਦੇ ਨਾਲ ਲੈ ਕੇ ਆਏ ਹਨ।
ਖੰਡੇ ਬਾਹੁਲ ਹੱਥ ਨਵਾਬੇ ਲਈ,
ਜੋ ਖੰਡੇ ਦੀ ਪੌਲ ਜੋ ਅੰਮ੍ਰਿਤ ਛਕਿਆ ਨਾ ਇਹਨਾਂ ਨੇ ਭਾਈ ਨਵਾਬ ਕਪੂਰ ਸਿੰਘ ਤੋਂ ਛਕਿਆ ਹੈ, ਭਾਈ ਜੱਸਾ ਸਿੰਘ ਜੀ ਨੇ ਵੀ ਭਾਈ ਨਵਾਬ ਕਪੂਰ ਸਿੰਘ ਤੋਂ ਛਕਿਆ, ਇਸੇ ਤਰ੍ਹਾਂ ਬਾਬਾ ਆਲਾ ਸਿੰਘ ਜੀ ਨੇ ਵੀ ਭਾਈ ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤ ਛਕਿਆ ਹੈ।
ਭਇਓ ਆਲੋ ਸਿੰਘ ਖਾਲਸੇ ਪੰਥ ਮਈ,
ਭਇਓ ਆਲੋ ਸਿੰਘ ਜੋ ਭਾਈ ਆਲਾ ਸਿੰਘ ਜੀ ਸਨ ਉਹਦੇ ਕਹਿੰਦੇ ਖਾਲਸ ਦਾ ਰੂਪ ਹੀ ਹੋ ਗਏ ਵੀ ਪਹਿਲਾਂ ਆਲਾ ਅਬਰਾੜ ਸੀ ਆਲਾ ਆਲਾ ਕਹਿਣਾ ਨਾਮ, ਫਿਰ ਭਾਈ ਆਲਾ ਸਿੰਘ ਜੀ ਹੋ ਗਏ ਅੰਮ੍ਰਿਤ ਛਕ ਕੇ, ਖਾਲਸੇ ਪੰਥ ਦਾ ਰੂਪ ਹੀ ਹੋ ਗਏ, ਰੰਗ ਚੜ ਗਿਆ ਇਹਨਾਂ ਨੂੰ।
ਮੁਕਤ ਫੌਜ ਪੀ ਉਨ ਹੱਥ ਆਈ,
ਗੁਰੂ ਦੀ ਕਿਰਪਾ ਹੋਈ ਫਿਰ ਪਟਿਆਲੇ ਦੇ ਮਹਾਰਾਜਾ ਬਣੇ, ਰਾਜਾ ਬਣ ਗਏ, ਅਤੇ ਮੁਕਤ ਦੇ ਵਿੱਚ ਕਹਿੰਦੇ ਅਕਾਲੀ ਫੌਜ ਜੋ ਖਾਲਸਾ ਪੰਥ ਹੈ ਇਹਨਾਂ ਨੂੰ ਫੌਜ ਮਿਲ ਗਈ ਸੀ।
ਨਿੱਜ ਕੰਮ ਸਭਨ ਲਏ ਬਨਵਾਈ,
ਇਹਨਾਂ ਨੇ ਆਪਣੇ ਸਾਰੇ ਜਿਹੜੇ ਕੰਮ ਹੈ ਨਾ ਜੋ ਜੀਵਨ ਦੇ ਕੰਮ ਵਿਗੜੇ ਤਿਗੜੇ ਸਭ ਸਵਾਰ ਲਏ ਖਾਲਸੇ ਨਾਲ ਲੱਗ ਕੇ।
ਭਾਈਆਂ ਨਾਲ ਰੋਹੀ ਗ੍ਰਾਮ ਵਸਾਇਓ,
ਇਹਨਾਂ ਦੇ ਜੋ ਭਾਈ ਸਨ ਭਰਾ ਉਹਨਾਂ ਨੇ ਵੀ ਜਿਹੜਾ ਰੋਹੀ ਕਹੀਏ ਬੀਆ ਬਾਣ ਜੰਗਲ ਦੇ ਵਿੱਚ ਇੱਕ ਨਗਰ ਵਸਾਇਆ।
ਗੌਰ ਜਿਆਣੋ ਨਾਮ ਧਰਾਇਓ,
ਜਿਸ ਦਾ ਨਾਮ ਖਾਲਸੇ ਪਾਸੋਂ ਗੌਰ ਜਿਆਣਾ ਨਾਮ ਰਖਾਇਆ ਪਿੰਡ ਦਾ ਨਾਮ।
ਗੁਰਬਖਸ਼ ਸਿੰਘ ਔਰ ਮੁਲਕ ਮੰਨ ਲਇਓ,
ਇਸੇ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਨੇ ਖਾਲਸੇ ਪੰਥ ਦੀ ਸੇਵਾ ਕੀਤੀ ਨਾ ਲੰਗਰ ਵਸ ਦਿੱਤੀਆਂ, ਗੁਰੂ ਕੇ ਖਾਲਸ ਲੰਗਰ ਛਕਾਇਆ, ਉਹਨਾਂ ਦੀ ਗੱਲ ਚੱਲ ਰਹੀ ਵੀ ਉਹਨਾਂ ਨੂੰ ਕੀ ਬਖਸ਼ਿਸ਼ਾਂ ਹੋਈਆਂ। ਭਾਈ ਗੁਰਬਖਸ਼ ਸਿੰਘ ਜੀ ਨੇ ਖਾਲਸੇ ਪੰਥ ਦੀ ਮਦਦ ਦੇ ਨਾਲ ਕਿੰਨਾ ਜਿਹੜਾ ਮੁਲਕ ਇਲਾਕਾ ਮੰਨ ਲਿਆ।
ਆਲੇ ਸਿੰਘ ਵੀ ਬਹੁ ਕਰਵਾਏ,
ਆਲੇ ਸਿੰਘ ਵੀ ਬਹੁਤ ਕਿਰਵਾਇਓ, ਜੋ ਭਾਈ ਆਲਾ ਸਿੰਘ ਜੀ ਸਨ ਉਹਨਾਂ ਨੇ ਕਿੰਨਾ ਜਿਹੜਾ ਇਲਾਕਾ ਉਹਨੂੰ ਘੇਰ ਲਿਆ ਆਪਣੇ ਕਬਜ਼ੇ 'ਚ ਕਰ ਲਿਆ।
ਨਾਲ ਹੋਤੇ ਉਸ ਕਈ ਭਰਾਏ,
ਉਹਨਾਂ ਦੇ ਜਿਹੜੇ ਨਾਲ ਭਰਾ ਸਨ ਕਈ ਜਾਣੇ,
ਸਭ ਹਨ ਕੋ ਭੂਮ ਕਈ ਰਕਾਏ,
ਉਹਨਾਂ ਦੇ ਹਿੱਸੇ ਵੀ ਕਿੰਨੀ ਧਰਤੀ ਦਾ ਮਾਲਕ ਉਹਨਾਂ ਨੂੰ ਬਣਾ ਦਿੱਤਾ, ਕਿੰਨੀ ਜਿਹੜੀ ਧਰਤੀ 'ਤੇ ਕਬਜ਼ਾ ਕਰਵਾ ਦਿੱਤਾ ਆਪਣੇ ਭਰਾਵਾਂ ਦਾ ਵੀ।
ਆਲੇ ਸਿੰਘ ਵੱਡ ਵਧੇ ਉਪਸਾਰਾ,
ਆਲੇ ਸਿੰਘ ਬੜ ਵਧਿਓ ਬਸਾਰਾ, ਭਾਈ ਆਲਾ ਸਿੰਘ ਜੀ ਦਾ ਕਹਿੰਦੇ ਖਾਲਸੇ ਪੰਥ ਦੀ ਮਿਹਰ ਨਾਲ ਬੜਾ ਬਸਾਰਾ ਵਧਿਆ।
ਗਿਰਦ ਘੇੜਿਓ ਉਹਨ ਸੁਨਾਮੇ ਵਸਾਰਾ,
ਆ ਸੁਨਾਮੇ ਦਾ ਅਰਧ ਗਿਰਦ ਜਿੰਨਾ ਹੀ ਸਾਰਾ ਇਲਾਕਾ ਸੀ ਨਾ ਭਾਈ ਆਲਾ ਸਿੰਘ ਜੀ ਨੇ ਉਸ ਉੱਤੇ ਰਾਜ ਕੀਤਾ।
ਦੋਹਰਾ ਸਾਖੀ ਸੁਣੋ ਸਰਹੰਦ ਕੀ,
ਇਸ ਪ੍ਰਕਾਰ ਹੈ ਖਾਲਸਾ ਜੀ ਜੋ ਸਾਖੀ ਹੁਣ ਸੁਣੋ ਸਰਹੰਦ ਦੀ, ਜੋ ਸਰਹੰਦ ਜਿੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਅਤੇ ਜਿੱਥੇ ਮਾਤਾ ਜੀ ਸ਼ਹੀਦ ਹੋਏ, ਅਤੇ ਸਰਹੰਦ ਜਿੱਥੇ ਤੁਰਕਾਂ ਦਾ ਇਹ ਚੰਗਾ ਸ਼ਹਿਰ ਸੀ ਵਸਦਾ, ਜਿੱਥੇ ਤੁਰਕਾਂ ਨੇ ਬੜੀ ਸਰਦਾਰੀ ਪਹਿਲੇ ਸਮੇਂ 'ਚ ਕਰਦੇ ਆ ਰਹੇ ਸੀ, ਉਸ ਦੀ ਸਾਖੀ ਸੁਣੋ ਹੁਣ।
ਜਿਮ ਸਿੰਘਾਂ ਪ੍ਰਥਮ ਲਈ ਲੁੱਟ,
ਜਿਵੇਂ ਸਿੰਘਾਂ ਨੇ ਪਹਿਲੀ ਵਾਰ ਸਰਹੰਦ ਨੂੰ ਲੁੱਟਿਆ, ਮਤਲਬ ਕਿ ਪਹਿਲਾਂ ਤਾਂ ਬਾਬਾ ਬੰਦਾ ਸਿੰਘ ਜੀ ਨੇ ਲੁੱਟਿਆ ਸੀ ਨਾ, ਜਦੋਂ ਤੱਤ ਖਾਲਸੇ ਨੇ ਪਹਿਲੀ ਮੱਲ ਮਾਰਨੀ ਸ਼ੁਰੂ ਕਰ ਦਿੱਤੀ ਠੰਡਿਆਂ ਪੈ ਕੇ, ਫਿਰ ਜਦੋਂ ਗਰਮ ਹੋਏ ਹੈ ਉਸ ਵਕਤ ਜਿਵੇਂ ਸਰਹੰਦ ਨੂੰ ਲੁੱਟਿਆ, ਉਹ ਸਾਖੀ ਕਵੀ ਜੀ ਕਹਿੰਦੇ ਮੈਂ ਸੁਣਾਉਂਦਾ ਹਾਂ। ਖਾਲਸਾ ਜੀ ਸੁਣੋ,
ਖਾਲੀ ਬਹੁਤ ਖਰਚ ਤੇ,
ਕਿਉਂਕਿ ਖਾਲਸਾ ਜਿਹੜਾ ਸੀ ਨਾ ਕੋਈ ਜੰਗ ਯੁੱਧ ਕੋਈ ਕੀਤਾ ਨਹੀਂ ਸੀ, ਸ਼ਾਂਤ ਰੂਪ ਰਹਿ ਰਹੇ ਸਨ। ਤੁਰਕਾਂ ਦੇ ਕਹਿਣ ਕਰਕੇ ਜੋ ਜਗੀਰਾਂ ਮਿਲਦੀਆਂ ਸੀ ਅਤੇ ਜੰਗ ਯੁੱਧ ਜਿਹੜੇ ਬੰਦ ਕੀਤੇ ਹੋਏ ਸੀ, ਜਿਸ ਕਰਕੇ ਖਾਲਸਾ ਰਸਤ ਪਾਣੀ ਪਾਸੋਂ ਪੈਸੇ ਧੇਲੇ ਪਾਸੋਂ ਖਾਲੀ ਹੋ ਗਿਆ ਸੀ।
ਲਿਆਏ ਕਰ ਬੜ ਛੂਟ,
ਫਿਰ ਜਿਵੇਂ ਖਾਲਸੇ ਨੇ ਵੱਡੀ ਛੂਟ ਵੱਡੀ ਲੁੱਟ ਕਰਕੇ ਸਰਹੰਦ ਤੋਂ ਅਤੇ ਖਜ਼ਾਨਾ ਲਿਆਂਦਾ, ਅਤੇ ਜਿਵੇਂ ਖਾਲਸੇ ਨੇ ਸਲਾਹ ਕੀਤੀ ਵੀ ਹੁਣ ਆਪਾਂ ਤੰਗ ਹੋਏ ਹਾਂ ਰਸਤ ਪਾਣੀ ਪਾਸੋਂ, ਅਤੇ ਆਪਾਂ ਜਿਹੜਾ ਕੋਈ ਵੱਡਾ ਜਿਹੜਾ ਨਗਰ ਸ਼ਹਿਰ ਹੈ ਉਹਦੀ ਮੱਲ ਮਾਰੀਏ, ਉਹਨੂੰ ਲੁੱਟੀਏ। ਜਿਵੇਂ ਉਹ ਖਾਲਸੇ ਨੇ ਸਲਾਹ ਕੀਤੀ, ਉਹ ਸਾਖੀ ਜਿਹੜੀ ਕਵੀ ਜੀ ਕਹਿੰਦੇ ਮੈਂ ਸੁਣਾਉਂਦਾ ਹਾਂ ਹੁਣ।
ਮੇਲੋ ਅੰਮ੍ਰਿਤਸਰ ਟੁੱਕੋ,
ਇਸ ਪ੍ਰਕਾਰ ਮੇਲੋ ਅੰਮ੍ਰਿਤਸਰ ਟੁੱਕੋ ਸੁਣ, ਜਦੋਂ ਸੁਣਿਆ ਵੀ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਮੇਲਾ ਹੈ, ਦੀਪ ਮਾਲਾ ਦੀਵਾਲੀ ਦਾ ਮੇਲਾ, ਇਹ ਜੋੜ ਮੇਲਾ ਹੋਣਾ ਹੈ।
ਪੰਥੇ ਆਇਓ ਚਾਓ,
ਪੰਥ ਨੂੰ ਤੇ ਚਾਅ ਚੜ ਗਿਆ ਹੈ, ਪੈਰਾਂ ਤੋਂ ਚਰਨਾਂ ਤੋਂ ਲੈ ਕੇ ਤੇ ਸੀਸ ਤੱਕ ਇੰਨੀ ਖੁਸ਼ੀ ਹੋਈ ਹੈ ਵੀ ਗੁਰੂ ਕਾ ਦੀਪ ਮਾਲਾ ਦਾ ਸਮਾਗਮ ਜੋੜ ਮੇਲਾ ਆ ਗਿਆ ਹੈ, ਵੀ ਚਲੋ ਅੰਮ੍ਰਿਤਸਰ ਸਾਹਿਬ ਵਿਖੇ ਚਾਲਾ ਮਾਰੀਏ, ਵੇਖਣਾ ਹੈ ਅਰਕਾਂ।
ਜਿਮ ਤਿਮ ਚਲਿਓ ਚਹਾਈਏ,
ਵੀ ਆਪੋ ਵਿੱਚ ਖਾਸ ਨੂੰ ਕਿਹਾ ਹੈ ਮੁਖੀ ਜਹੇਦਾਰਾਂ ਨੇ, ਅਤੇ ਖਾਲਸਾ ਆਪਣੇ ਵਿੱਚ ਵੀ ਕਹਿੰਦਾ ਸਿੰਘ ਕਿ ਜਿਵੇਂ ਕਿਵੇਂ ਹੋ ਗਏ ਨਾ ਕਿ ਐਰਕਾ ਜ਼ਰੂਰ ਜਿਹੜਾ ਹੈ ਆਪਾਂ ਜਾਣਾ ਹੈ, ਜੋ ਦੀਪ ਮਾਲਾ ਦਾ ਜਿਹੜਾ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਵੀ ਐਰਕਾ ਨਹੀਂ ਰਹਿਣ ਦੇਣਾ।
ਐਸੋ ਠਟਿਓ ਭਾਓ,
ਐਸਾ ਜਿਹੜਾ ਪ੍ਰੇਮ ਪੱਕਾ ਹੀ ਧਾਰ ਲਿਆ ਵੀ ਐਰਕਾ ਤੇ ਜਾਣਾ ਹੀ ਜਾਣਾ ਹੈ, ਜੋ ਮਰਜ਼ੀ ਹੋ ਜਾਵੇ ਜਿਹੜੀ ਮਰਜ਼ੀ ਸਰਕਾਰ ਆ ਜਾਵੇ।
ਚੋ ਪਈ ਚਲੋ ਚਲੋ ਸਭ ਪੰਥ ਉਚਾਰਿਓ,
ਤੇ ਖਾਲਸੇ ਪੰਥ ਨੇ ਵੀ ਸੁਣ ਕੇ ਜਿਹੜੇ ਸਿੰਘ ਸਨ ਕਹਿੰਦੇ ਵੀ ਖਾਲਸਾ ਜੀ ਚੱਲੋ, ਖਾਲਸਾ ਜੀ ਚੱਲੋ। ਇਸ ਤਰ੍ਹਾਂ ਸਾਰੇ ਸਿੰਘਾਂ ਨੇ ਰਲ ਮਿਲ ਕੇ ਇਹੀ ਉਚਾਰਿਆ ਵੀ ਜਾਣਾ ਹੀ ਚਾਹੀਦਾ, ਅਰਕਾ ਜਾਣਾ ਹੀ ਜਾਣਾ ਹੈ।
ਕਰੀਏ ਇਸ਼ਨਾਨ, ਕਰੀਏ ਇਸ਼ਨਾਨ, ਇਮ ਮਨ ਮਤ ਧਾਰਿਓ,
ਇਸ ਪ੍ਰਕਾਰ ਮਨ ਦੇ ਵਿੱਚ ਪੱਕੀ ਧਾਰ ਲਈ ਵੀ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਜੀ ਰਾਮਦਾਸ ਮਹਾਰਾਜ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਨਾ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਸੰਤ ਹੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁੱਲ ਤਰਾਵੈ, ਆਧਾਰ ਹੋਇਆ ਹੈ ਜੀ ਕਾ, ਹਰ ਹਰ ਨਾਨਕ ਕਸਮਲ ਜਾਹੈ ਨਾ ਜਾਹੈ ਨਾਹੈ ਰਾਮਦਾਸ ਸਰ। ਸਾਰੇ ਪਾਪ ਮਿਟ ਜਾਂਦੇ ਹੈ ਗੁਰੂ ਰਾਮਦਾਸ ਮਹਾਰਾਜ ਘਰ ਵਿੱਚ ਇਸ਼ਨਾਨ ਕਰਨ ਦੇ ਨਾਲ। ਐਸਾ ਜੋ ਸਤਿਗੁਰੂ ਜੀ ਦਾ ਸਥਾਨ ਹੈ, ਪੱਕੀ ਮਨ ਜੇ ਧਾਰ ਲਈ ਵੀ ਇਸ਼ਨਾਨ ਕਰੀਏ ਜਾ ਕੇ ਅਰਕਾ ਦੀਵਾਲੀ ਦੇ।
ਤਿਮ ਚੱਲ ਬਾਤ ਨਵਾਬ ਪੈ ਕਹੀ,
ਤਿਵੇਂ ਚੱਲ ਕੇ ਸਾਰੇ ਸਿੰਘਾਂ ਨੇ ਭਾਈ ਨਵਾਬ ਕਪੂਰ ਸਿੰਘ ਨੂੰ ਗੱਲ ਕਹਿ ਦਿੱਤੀ, ਭਾਈ ਸਾਹਿਬ ਜੀ ਆ ਜਥੇਦਾਰ ਸਾਹਿਬ ਜੀ ਮਿਹਰ ਕਰੋ, ਐਰਕਾ ਦਰਸ਼ਨ ਮੇਲਾ ਕਰੀਏ,
ਮਰਵਾਓ ਸ਼ਹਿਰ ਕੋਈ ਖਰਚ ਲਈ।
ਜਾ ਕੇ ਬੇਨਤੀ ਕੀਤੀ ਵੀ ਖਰਚਾ ਵਰਚਾ ਚਾਹੀਦਾ ਹੈ, ਚੰਗੇ ਸ਼ਸਤਰ ਹੋਣ, ਚੰਗੇ ਘੋੜੇ ਹੋਣ, ਚੰਗੇ ਪਿਛਾਕੇ ਹੋਣ, ਇਸ ਕਰਕੇ ਕੋਈ ਚੰਗਾ ਜਿਹੜਾ ਸ਼ਹਿਰ ਹੈ ਨਾ ਉਹ ਮਰਵਾਇਓ, ਵੀ ਉੱਤੇ ਲੁੱਟ ਮਾਰ ਕਰੀਏ ਹੁਣ।
ਲਾਭ ਸਿੰਘ ਇਵੇਂ ਬੋਲਤ ਪਇਓ,
ਅੱਗੋਂ ਇਹ ਜੋ ਖਾਲਸਾ ਪੰਥ ਭਾਈ ਨਵਾਬ ਕਪੂਰ ਸਿੰਘ ਨੂੰ ਕਹਿ ਰਹੇ ਸਨ, ਭਾਈ ਲਾਭ ਸਿੰਘ ਕੋਲ ਹੀ ਸਨ, ਉਹਨਾਂ ਨੇ ਇਸ ਤਰ੍ਹਾਂ ਬਚਨ ਕਿਹਾ ਉਸ ਵਕਤ,
ਮਾਰੋ ਸ਼ਹਿਰ ਖੂਨੀ ਜੋ ਅਹਿਓ,
ਕਿਹਾ ਭਾਈ ਲਾਭ ਸਿੰਘ ਨੇ ਵੀ ਖਾਲਸਾ ਜੀ ਆ ਕੋਈ ਮਾੜਾ ਛੋਟਾ ਸ਼ਹਿਰ ਕੋ ਮਾਰਨਾ, ਕਿਉਂ ਉਹਨੂੰ ਲੁੱਟਣਾ ਹੈ, ਆਪਾਂ ਖੂਨੀ ਸ਼ਹਿਰ ਨੂੰ ਲੁੱਟੀਏ। ਖੂਨੀ ਸ਼ਹਿਰ ਕਿਹੜਾ? ਸਰਹੰਦ, ਜਿੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਆ, ਜਿੱਥੇ ਬੜਾ ਸਿੰਘਾਂ ਦੇ ਨਾਲ ਵੈਰ ਹੋਇਆ, ਵੀ ਉਸ ਜਿਹੜੀ ਸ਼ਹਿਰ ਨੂੰ ਲੁੱਟੀਏ, ਕਿਉਂਕਿ ਜਦੋਂ ਬਾਬੇ ਬੰਦੇ ਸਿੰਘ ਨੂੰ ਪਕੜ ਕੇ ਖੜਿਆ ਸੀ ਨਾ, ਨਾਲ ਸਿੰਘ ਸੀ 600 ਜਾਣਾ, ਹੋਰ ਵੀ ਹਿੰਦੂ ਲੋਕ, ਇਹ ਤੁਰਕ ਲੋਕ ਸਿੰਘਾਂ ਨੂੰ ਰੋੜੇ ਮਾਰਦੇ ਸਨ, ਆਪ ਜੀ ਨੇ ਸਰਵਣ ਕੀਤਾ ਹੈ, ਨਾਲੇ ਰੋੜੇ ਮਾਰਦੇ ਨਾਲੇ ਗਾਲਾਂ ਕੱਢਦੇ, ਕਹਿੰਦੇ ਤੁਸਾਂ ਨੇ ਸਾਨੂੰ ਬੜਾ ਦੁਖੀ ਕੀਤਾ ਸੀ, ਅੱਜ ਚੰਗੇ ਹੱਥ ਆਏ ਹੋ, ਅੱਜ ਤੁਸਾਂ ਨੇ ਸਾਡੇ ਘਰ ਜਾੜੇ ਸੀ, ਬਾਬੇ ਬੰਦੇ ਸਿੰਘ ਨੂੰ ਕਹਿੰਦੇ ਇਹ, ਅਤੇ ਸਿੰਘਾਂ ਨੂੰ ਕਹਿੰਦੇ। ਖਾਲਸਾ ਪੰਥ ਭੁੱਖ ਕਰਕੇ ਭਾਵੇਂ ਕਮਜ਼ੋਰ ਸੀ, ਉੱਠ ਉੱਠ ਕੇ ਗੱਡਿਆ ਤੋਂ ਫਿਰ ਵੀ ਉੱਠ ਉੱਠ ਪੈਂਦਾ ਵੀ ਹੁਣ ਕਦੋਂ ਅਸੀਂ ਹਟਦੇ ਹਾਂ, ਅਤੇ ਨਾਲ ਹੀ ਬਚਨ ਕਿਹਾ ਸੀ ਇਹ ਲੋਕ ਰੋੜੇ ਮਾਰਨ ਲੱਗ ਪਏ, ਸਿੰਘ ਵੀ ਅੱਗੋਂ ਗਾਲਾਂ ਕੱਢਣ ਲੱਗ ਪਏ, ਇੱਕ ਦੀਆਂ ਹਜ਼ਾਰ ਹਜ਼ਾਰ ਹਜ਼ਾਰ,
ਅਤੇ ਉਸ ਵਕਤ ਸਿੰਘਾਂ ਨੇ ਜਦੋਂ ਰੋੜੇ ਇਹਨਾਂ ਰੋੜੇ ਮਾਰੇ ਸਿੰਘਾਂ ਨੂੰ, ਸਿੰਘਾਂ ਨੇ ਉਸ ਵਕਤ ਵਜਨ ਕਿਹਾ ਵੀ ਕੋਈ ਨਹੀਂ, ਅਸੀਂ ਹੁਣ ਕਦੋਂ ਟਲਦੇ ਹਾਂ, ਸਾਡੇ ਭਰਾ ਖਾਲਸਾ ਪੰਥ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਜੜ੍ਹਾਂ ਪੁੱਟੇਗਾ, ਇੱਥੇ ਤੁਹਾਡਾ ਬੁਰਾ ਹਾਲ ਹੋਵੇਗਾ, ਵੇਖੋ ਤੁਹਾਨੂੰ ਹਲੇ ਵੀ ਅਸੀਂ ਰਹਿਣ ਦੇਣਾ ਹੈ, ਉਜਾੜਾਂਗੇ ਇੱਟ ਨਾ ਇੱਟ ਖੜਕਾਉਣੀ ਹੈ ਸਰੰਜ ਦੀ। ਅਤੇ ਉਹ ਅੱਜ ਵਚਨ ਪੂਰਾ ਹੋਣ ਜਾ ਰਿਹਾ, ਜੋ ਸਤਿਗੁਰੂ ਜੀ ਨੇ ਵੀ ਕਿਹਾ ਵਚਨ ਕੀਤਾ ਸੀ ਵੀ ਖਾਲਸੇ ਜਿਹੜਾ ਹੈ ਖਾਲਸੇ ਨੇ ਸਰੰਜ ਨੂੰ ਉਜਾੜਨਾ ਹੈ, ਉਹ ਵਚਨ ਸਤਿਗੁਰੂ ਜੀ ਦੇ ਅਤੇ ਬਾਬਾ ਬੰਦਾ ਸਿੰਘ ਜੀ ਹੋਣਾ ਦੇ ਆਦਿ ਸਿੱਖਾਂ ਦੇ ਜਿਹੜੇ ਪੂਰੇ ਹੋਣ ਜਾ ਰਹੇ ਸੀ। ਭਾਈ ਲਾਭ ਸਿੰਘ ਨੇ ਕਿਹਾ ਵੀ ਖਾਲਸਾ ਜੀ ਜੇ ਲੁੱਟਣਾ ਹੀ ਹੈ ਆਹ ਜਿਹੜਾ ਸਰਹੰਦ ਸ਼ਹਿਰ ਖੂਨੀ ਸ਼ਹਿਰ ਜਿੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਹਨ,
ਹੋਏ ਘਾਤ ਜਿੱਥੇ ਸਾਹਿਬਜ਼ਾਦੇ,
ਜਿੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਘਾਤ ਹੋਏ ਹੈ, ਜਿੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੇ ਜਿਹੜੀ ਸ਼ਹੀਦੀ ਪਾਈ ਹੈ।
ਤਹਿ ਪਰ ਕਹਿਓ ਹੱਲਣ ਵਗਾਦੇ,
ਉੱਥੇ ਸਤਿਗੁਰੂ ਸਿੰਘ ਕਹਿਣ ਲੱਗੇ ਕਿ ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਵੀ ਇੱਥੇ ਜਿਹੜਾ ਨਾ ਹਲ ਵਗਣਗੇ ਗਧਿਆਂ ਦੇ ਨਾਲ, ਗਧੇ ਹਲ ਵਾਹੁਣਗੇ, ਇਹ ਗੁਰੂ ਜੀ ਨੇ ਵਚਨ ਕੀਤਾ ਸੀ ਵੀ ਇਹ ਸਰਹੰਦ ਨੂੰ ਸਿੰਘ ਸਾਡੇ ਜਾਣਗੇ ਅਤੇ ਖੋਤੇ ਜਿਹੜੇ ਇੱਥੇ ਹਲ ਵਾਹੁਣਗੇ। ਉਹ ਗੁਰੂ ਜੀ ਦਾ ਵਚਨ ਪੂਰਾ ਹੋਣ ਜਾ ਰਿਹਾ, ਇਸ ਤਰ੍ਹਾਂ ਖਾਲਸਾ ਪੰਥ ਆਪੋ ਵਿੱਚ ਹੀ ਸਲਾਹ ਕਰਦਾ ਵੀ ਉਹਨੂੰ ਪਹਿਲਾਂ ਲੁੱਟੀਏ। ਖਾਲਸੇ ਪੰਥ ਨੇ ਸੁਣ ਕੇ ਕਿਹਾ ਫਿਰ ਵੀ ਦੇਰ ਕਾਹਦੀ ਕਰਨੀ ਹੈ, ਚਲੋ ਅੱਜ ਹੀ ਚੱਲੀਏ। ਇਸ ਤਰ੍ਹਾਂ ਖਾਲਸਾ ਪੰਥ ਨੇ ਚਾਲਾ ਮਾਰਿਆ ਅਤੇ ਖਾਲਸਾ ਪੰਥ ਕਹਿੰਦਾ ਸੀ ਵੀ ਜਿੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋਏ, ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਆ, ਉਹ ਥਾਂ ਨੂੰ ਲੁੱਟਣਾ ਹੈ। ਆ ਕਈ ਸੋਚ ਲੈਂਦੇ ਜੋ ਸੁਣ ਲੈਂਦੇ ਨਾ ਵੀ ਮਾਤਾ ਗੁਜਰ ਕੌਰ ਜੀ, ਉਹ ਕਹਿੰਦੇ ਜੀ ਇਹ ਮਾਤਾ ਕਿਉਂਕਿ ਸਾਨੂੰ ਆਦਤ ਹੈ ਬੌਧਿਕ ਕਹਿਣ ਦੀ ਮਾਤਾ ਗੁਜਰੀ ਜੀ, ਮਾਤਾ ਗੁਜਰੀ ਜੀ, ਮਾਤਾ ਗੁਜਰ ਕੌਰ ਜੀ ਅਸੀਂ ਕਹਿੰਦੇ ਨਹੀਂ ਹੈ, ਅਤੇ ਅਸੀਂ ਸੋਚਦੇ ਵੀ ਮਾਤਾ ਗੁਜਰ ਕੌਰ ਜੀ ਨੇ ਕੋਈ ਅੰਮ੍ਰਿਤ ਨਹੀਂ ਸੀ ਛਕਿਆ। ਕਈ ਕਹਿੰਦੇ ਜੀ ਮਾਤਾ ਸਾਹਿਬ ਕੌਰ ਜੀ ਨੇ ਵੀ ਅੰਮ੍ਰਿਤ ਨਹੀਂ ਸੀ ਛਕਿਆ। ਵੀ ਸਤਿਗੁਰੂ ਜੀ ਦਾ ਪਰਿਵਾਰ ਹੋਵੇ, ਗੁਰੂ ਜੀ ਨੇ ਇੰਨੇ ਸਿੰਘਾਂ ਨੂੰ ਤਹਿਰ ਦਿੱਤੀ ਹੋਵੇ, ਪੰਜ ਸਿੰਘਾਂ ਦੇ ਸੀਸ ਲਏ ਹੋਣ ਵੀ ਅੰਮ੍ਰਿਤ ਛਕਾਉਣਾ ਹੈ, ਤੋ ਸਤਿਗੁਰੂ ਜੀ ਆਪਣੇ ਪਰਿਵਾਰ ਨੂੰ ਕਿਵੇਂ ਰਹਿਣ ਦੇ ਸਕਦੇ ਵੀ ਤੁਸੀਂ ਨਹੀਂ ਅੰਮ੍ਰਿਤ ਛਕਣਾ। ਇਸ ਕਰਕੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਜਿਸ ਦਿਨ ਅੰਮ੍ਰਿਤ ਛਕਾਇਆ ਸੀ ਨਾ ਵਿਸਾਖੀ ਵਾਲੇ ਦਿਨ, ਗੁਰੂ ਜੀ ਦੇ ਸਮੂਹ ਪਰਿਵਾਰ ਨੇ ਜਿਹੜਾ ਅੰਮ੍ਰਿਤ ਛਕਿਆ ਸੀ, ਮਾਤਾ ਗੁਜਰੀ ਜੀ ਨਹੀਂ ਆ, ਮਾਤਾ ਗੁਜਰ ਕੌਰ ਜੀ ਸਨ, ਮਾਤਾ ਸਾਹਿਬਦੇਵਾਂ ਜੀ, ਮਾਤਾ ਸਾਹਿਬ ਕੌਰ ਜੀ ਸਨ, ਕਿਉਂਕਿ ਗੁਰੂ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਆਪਣੇ ਮਹਿਲ ਆਪਣੇ ਮਾਤਾ ਜੀ ਨੂੰ ਕਿਵੇਂ ਰਹਿਣ ਦੇ ਸਕਦੇ ਹੈ। ਮਾਤਾ ਨਾਨਕੀ ਜੀ ਨੇ ਵੀ ਅੰਮ੍ਰਿਤ ਛਕਿਆ ਸੀ, ਜੋ ਸਤਿਗੁਰੂ ਜੀ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਸਨ, ਸਤਿਗੁਰੂ ਜੀ ਦੇ ਦਾਦੀ ਜੀ ਸਨ। ਇਸ ਪ੍ਰਕਾਰ ਸਭ ਸਮੂਹ ਪਰਿਵਾਰ ਨੇ ਅੰਮ੍ਰਿਤ ਛਕਿਆ ਸੀ, ਕਿਉਂਕਿ ਇਹ ਤਾਂ ਦੱਸਿਆ ਕਈ ਸ਼ੰਕਾ ਕਰ ਲੈਂਦੇ, ਕਿਉਂਕਿ ਸਾਡੇ ਇਤਿਹਾਸਕਾਰ ਜਿਹੜੇ ਹੈ ਵਿਦਵਾਨ ਉਹ ਮਾਤਾ ਗੁਜਰੀ ਜੀ ਕਰਦੇ ਰਹਿੰਦੇ ਆ, ਮਾਤਾ ਗੁਜਰ ਕੌਰ ਜੀ ਨਹੀਂ ਕਹਿੰਦੇ, ਅਤੇ ਜਦੋਂ ਅਸੀਂ ਸੁਣਦੇ ਮਾਤਾ ਗੁਜਰੀ ਜੀ ਤਾਂ ਫਿਰ ਅਸੀਂ ਵੀ ਕਹਿੰਦੇ ਵੀ ਗੁਜਰ ਕੌਰ ਕਹਿ ਦਿੱਤਾ ਹੈ, ਕਈ ਹੱਸ ਪੈਂਦੇ ਵੀ ਲੈ ਮਾਤਾ ਜੀ ਦੇ ਅੰਮ੍ਰਿਤ ਨਹੀਂ ਛਕਿਆ, ਮਾਤਾ ਗੁਜਰ ਕੌਰ ਕਹੀ ਜਾਂਦੇ ਹੈ। ਇਸ ਕਰਕੇ ਸਤਿਗੁਰੂ ਜੀ ਦੇ ਸਮੂਹ ਪਰਿਵਾਰ ਨੇ ਅੰਮ੍ਰਿਤ ਛਕਿਆ ਸੀ, ਇਹ ਜਿਹੜਾ ਹੈ ਇਹ ਗੱਲ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ। ਗੁਰੂ ਜੀ ਨੇ ਜਿਹੜੇ ਸਿੱਖਾਂ ਨੂੰ ਨਹੀਂ ਜਿਹੜਾ ਰਹਿਣ ਦਿੱਤਾ ਖਾਲੀ, ਤਾਂ ਗੁਰੂ ਜੀ ਆਪਣੇ ਪਰਿਵਾਰ ਨੂੰ ਕਿਵੇਂ ਖਾਲੀ ਰਹਿਣ ਦੇ ਸਕਦੇ ਹੈ। ਇਸ ਪ੍ਰਕਾਰ ਸਾਧਸੰਗ ਦੀ ਜਿਹੜੀ ਕਥਾ ਦੀ ਉਹ ਸਮਾਪਤੀ ਹੋ ਗਈ ਹੈ, ਸਮੇਂ ਦੀ ਸਮਾਪਤੀ ਹੈ, ਇੱਥੇ ਆਪਾਂ ਕਥਾ ਦੀ ਸਮਾਪਤੀ ਕਰੀਏ, ਖੀਰਲੀਆਂ ਭਗਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਲਾਭ ਸਿੰਘ ਇਮ ਬੋਲਤ ਭਇਓ, ਮਾਰੋ ਸ਼ਹਿਰ ਖੂਨੀ ਜੋ ਅਹਿਓ, ਹੋਏ ਘਾਤ ਜਿਤ ਸਾਹਿਬ ਜਾਦੇ, ਤਹਿ ਪਰ ਕਹਿਓ ਹੱਲਣ ਵਗਾਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ